ਸਤਿਗੁਰੂ ਜੀ, ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮਾਲੇ ਵਿੱਚ ਜ਼ਿਕਰ ਆਇਆ ਸੀ, ਗੁਰ ਸਭਾ ਇਹ ਨਾ ਪਾਈ ਹੈ ਨਾ ਮੇਰਾ ਨਾ ਦੂਰ। ਗੁਰਬਾਣੀ ਦੇ ਅੰਦਰ ਸਭਾ ਦਾ ਜ਼ਿਕਰ ਆਉਣਾ ਹੈ, ਜਿਸ ਪ੍ਰਕਾਰ ਸਿੰਘ ਸਭਾ ਸ਼ਬਦ ਹੈ, ਜਿਹੜੀ ਸਿੰਘਾਂ ਦੀ ਸਭਾ ਹੋਵੇ ਰਹਿਤ ਬਹਿਤ ਵਾਲਿਆਂ ਦੀ, ਉਹਦਾ ਨਾਮ ਸਿੰਘ ਸਭਾ ਹੈ। ਬਾਣੀ ਵਿੱਚ ਸਿੱਧ ਸਭਾ ਹੁੰਦੀ ਹੈ, ਸਿੱਧ ਸਭਾ ਕਰ ਆਸਣ ਬੈਠੇ, ਜਿਹੜੇ ਆਸਣ ਲਾ ਕੇ ਕਰਮ ਆਸਣ ਬੈਠੇ ਸਨ, ਸਿੱਧੀਆਂ ਦੇ ਮਾਲਕ ਜਿਹੜੇ ਹਨ, ਆਪਣੀਆਂ ਸ਼ਕਤੀਆਂ ਨਾਲ ਗੁਰਦ ਪੰਡਿਤ ਹੋ ਕੇ ਬੈਠੇ ਰਾਹੇ ਜਿੱਥੇ ਜਾਇਆ ਕਰੇ ਜਾ ਸਕਦੇ ਹੈ, ਆਪਣੇ ਆਕਾਰਾਂ ਨੂੰ ਬਿਤਾ ਸਕਦੇ ਹੈ, ਫਿਰ ਮਜ਼ੂਰੀ ਵਗੈਰਾ ਬਣ ਸਕਦੇ ਹੈ। ਇਹ ਜਿਹੜੀ ਸ਼ਕਤੀਆਂ ਰੱਖਣ ਵਾਲੀ ਸਿੱਧਾਂ ਦੀ ਸਭਾ ਹੈ, ਅਤੇ ਸਾਧ ਸਭਾ ਜਿੱਥੇ ਵਾਹਿਗੁਰੂ ਦਾ ਕੀਰਤਨ ਮਿਲ ਕੇ ਗਾਇਆ ਜਾਵੇ, ਜਿੱਥੇ ਪਰਮੇਸ਼ਵਰ ਦੇ ਗੁਣ ਗਾਏ ਜਾਣ, ਸਾਧਨ ਕਰਨ ਵਾਲੇ ਜਿਹੜੇ ਪੁਰਖ ਹੈ, ਉਹਨਾਂ ਦੀ ਜਿਹੜੀ ਸਭਾ ਹੈ, ਇਕੱਤਰਤਾ ਹੈ, ਉਹਦਾ ਨਾਮ ਸਾਧ ਸਭਾ ਹੈ। ਇਸੇ ਪ੍ਰਕਾਰ ਸੰਤ ਸਭਾ ਹੈ, ਸੰਤ ਸਭਾ ਬੈਠੇ ਜਾਂ ਪ੍ਰਭਾਖੇ, ਉਸ ਜਿੱਥੇ ਵਾਹਿਗੁਰੂ ਦੇ ਨਾਲ ਬੱਚੀ ਨੂੰ ਜੋੜ ਕੇ ਮਹਾਤਮਾ ਬੈਠਦੇ ਹੈ, ਸੰਤ ਸਭਾ ਹੈ। ਜਿਸ ਸੰਤ ਸਭਾ ਦੇ ਵਿੱਚ ਬੈਠ ਕਰਕੇ ਪਰਮੇਸ਼ਵਰ ਦੇ ਗੁਣ ਗਾਏ ਜਾਂਦੇ ਹੈ, ਉਹ ਵਾਹਿਗੁਰੂ ਦੀ ਮੁਗ ਲਾਈ ਜਾਂਦੀ ਹੈ, ਉਹ ਜਿਹਨਾਂ ਨੂੰ ਸਾਸ ਗ੍ਰਾਸ ਭੁੱਲਦਾ ਨਹੀਂ, ਉਹਨਾਂ ਦੀ ਇਕੱਤਰਤਾ ਦਾ ਨਾਮ ਸੰਤ ਸਭਾ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਸਿੱਖ ਸਭਾ ਅਜੀਬ ਨੇ ਕਿਹਾ ਹੈ, ਸਿੱਖ ਸਭਾ ਦੀਖਾ ਕਾ ਭਾਅ, ਉਹ ਸਿੱਖਾਂ ਦੀ ਸਭਾ ਜਿਹਨਾਂ ਨੂੰ ਸਿੱਖਿਆ ਲੈਣ ਦਾ ਪ੍ਰੇਮ, ਉਹ ਸਿੱਖ ਸਭਾ ਹੈ। ਅਤੇ ਇਸੇ ਪ੍ਰਕਾਰ ਗੁਰ ਸਭਾ ਜਿਹਨਾਂ ਨੇ ਗੁਰੂ ਸਾਹਿਬ ਦੇ ਸਾਹਿਤ ਪ੍ਰੇਮ ਦੇ ਵੀਰ ਗੁਰਮੁਖ ਬਣ ਕਰਕੇ ਗੁਰੂ ਕੀ ਹਜ਼ੂਰੀ ਮਿਲਦਵਰਤੀ ਹੋ ਕੇ ਜਿਹੜੇ ਗ੍ਰੰਥ ਵਾਲੇ ਹਨ, ਉਹ ਗੁਰ ਸਭਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਾਹਿਬ ਨੇ ਅਗਲ ਦੀ ਕਥਾ ਜੀ ਨਾਮ ਤੋਂ ਜੋ ਪਰਮੇਸ਼ਵਰ ਦੇ ਗੁਣ ਗਾਉਣ ਵਾਲੇ ਨੇ, ਇਸ ਚੰਦ ਬਸਨਾਥ ਦੀ ਕਥਾ ਹੈ। ਉਹਦੇ ਵਿੱਚ ਪਾਰਬੰਧ ਦੀ ਸਲਾਹ ਵੀ ਗੁਰਬਾਣੀ ਚ ਦੱਸੀ ਹੈ, ਜਿੱਥੇ ਪਾਰਬੰਧ ਦੀ ਸਲਾਹ ਜਿਹੜੀ ਹੈ ਸਾਰੀਆਂ ਦੀਆਂ ਅਸਤਰੀਆਂ ਜਾਰੀ ਕੀਤੀ ਹੈ, ਜਿੱਥੇ ਕਰੋੜਾਂ ਬ੍ਰਹਮੇ ਬੈਠ ਕੇ ਧਿਆਨ ਧਾਰਦੇ ਹੈ, ਜਿੱਥੇ ਸ਼ਿਵ ਜੀ ਬੈਠ ਕਰਕੇ ਸਮਾਧੀਆਂ ਲਾਉਂਦੇ ਹੈ, ਜਿੱਥੇ ਯੋਗਾਂ ਦੀ ਧੁਨੀ ਬ੍ਰਹਮਾ ਆਦਰ ਕਰਦੇ ਹਨ, ਇਸ ਪ੍ਰਕਾਰ ਦੀ ਉਹ ਪ੍ਰਭੂ ਦੀ ਸਭਾ ਹੈ। ਸਾਧ ਸੰਗਤ ਜੀ ਇਸ ਪ੍ਰਕਾਰ ਗੁਰਬਾਣੀ ਦੀ ਸਭਾ ਦੇ ਜ਼ਿਕਰ ਆਉਂਦੇ ਹੈ, ਸਾਧ ਸਭਾ, ਸਿੱਖ ਸਭਾ, ਸੰਤ ਸਭਾ, ਗੁਰ ਸਭਾ, ਸਿੱਖ ਸਭਾ, ਇਤਿਹਾਸਿਕ ਗੁਰੂ ਸਾਹਿਬ ਜੀ ਸਭਾ ਦਾ ਕਥਨ ਕੀਤਾ ਹੈ। ਹੁਣ ਅੰਤਰਜਾਮੀ ਤੀਜੇ ਪਾਤਸ਼ਾਹ ਦੀ ਸਭਾ ਦੇ ਵਿੱਚ ਮਹਾਰਾਜ ਸਾਹਿਬ ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਸਨ। ਇੱਕ ਕੋਈ ਸਾਹਿਬਕਾਰ ਸੀ, ਬੜਾ ਪ੍ਰੇਮੀ, ਉਹ ਆਪਣੇ ਗੁਰਮਾਸਤੇ ਨੂੰ ਕਹਿਣ ਲੱਗਾ, ਹੇ ਭਾਈ ਜਾ ਕਰੂੰ ਦਾ ਮੇਰਾ ਇਹ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਇਸ ਨੂੰ ਆਪਾਂ ਦੇਖ ਲਈਏ ਕਿੱਥੇ ਕਰਾਂਗੇ ਲਿਖ ਕਰਕੇ। ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸਦੇ ਆਪਣੇ ਗੁਰਮਾਸਤੇ ਨੂੰ ਤੋੜ ਕੇ ਕਹਿਣ ਲੱਗਾ ਕਿ ਕਦੋਂ ਦੁਆਤ ਮਿਲਿਆ, ਤਾਂ ਜੋ ਤੂੰ ਲਿਖ ਲਈਏ ਗੁਰਾਂ ਦਾ ਉਪਦੇਸ਼। ਤਾਂ ਸਰਜੀਤ ਸਾਹਿਬ ਜੀ ਸੁਣ ਕੇ ਤੀਜੇ ਪਾਤਸ਼ਾਹ ਦੇਸ਼ ਬਚਦੇ ਹਨ। ਸਲੋਕ ਮਹੱਲਾ ਤੀਜਾ, ਚਲੋ ਮਸਾਜਨੀ ਕਿਆ ਸਗਾਈ ਹੈ, ਸਤਿਗੁਰੂ ਸਾਹਿਬ ਜੀ ਕਹਿਣ ਹੇ ਪ੍ਰੇਮੀਓ, ਚਲੋ ਮਸਾਜਨੀ ਕਿਆ ਸਗਾਈ ਹੈ, ਚਲੋ ਕਰਮ ਦੇ ਕਹਿ ਮਸਾਜਨੀ, ਮਸ ਦੇ ਪੈਦਾ ਕਰਨ ਵਾਲੀ ਸਾਰੀ ਵਾਲੀ ਦੁਆਤ, ਕਰਮ ਦੇ ਦੁਆਤ ਕਿਆ ਸਗਾਈਏ, ਕੀ ਸਗਾ ਕੇ ਕਰਨਾ, ਮੰਗਵਾ ਕੇ ਕਰਨਾ ਹੈ। ਹਿਰਦੇ ਕੀ ਲਿਖਣਾ, ਉਹ ਪ੍ਰੇਮ ਦੀ ਕਲਮ ਬਣਾ ਲੈ, ਹਿਰਦੇ ਨੂੰ ਕਾਗਜ ਬਣਾ ਲੈ, ਅਤੇ ਸਰਜਾ ਨੂੰ ਜਵਾਤ ਬਣਾ ਲੈ। ਇਸ ਪ੍ਰਕਾਰ ਸਰਜਾ ਨੂੰ ਕੀ ਮਸਤ ਚਾਹੀ ਬਣਾ ਕੇ ਹਿਰਦੇ ਨੂੰ ਕੀ ਲਿਖਣਾ, ਉਹ ਪ੍ਰੇਮ ਦੇ ਕਾਗਜ ਹਜ਼ੂਰ ਨੇ ਫਰਮਾਉਣਾ ਕੀਤਾ, ਹੋਰ ਕਰਮ ਤੋਂ ਜਵਾਤ ਮੰਗਵਾ ਕੇ ਤੈਨੂੰ ਕੀ ਕਰਨਾ ਹੈ। ਜਾਂ ਇਸੇ ਪ੍ਰਕਾਰ ਕਲੋ ਮਸਾਜਨੀ ਕਿਆ ਸਦਾਈਏ, ਬਾਹਰਲੀ ਕਲਮ ਤੇ ਮਸਾਜਨੀ ਸਾਹੀ ਵਾਲੀ ਜਵਾਬ ਕੀ ਮੰਗਵਾ ਕੇ ਕਰਨਾ ਹੈ। ਕਲੋ ਕਲਮ ਜਿਹੜੀ ਹੈ, ਇਹ ਰਖਣਾ ਨੇ ਆਪਣੀ ਕਲਮ ਬਣਾ ਲੈ, ਪ੍ਰਭ ਜੀ ਬਸੇ ਸਾਧ ਕੀ ਰੱਖਣਾ, ਤੇ ਮਸਾਜਨੀ ਸਰਜਾ ਰੂਪੀ ਸਾਹੀ ਬਣਾ ਲੈ, ਅਤੇ ਆਪਣੇ ਹਿਰਦੇ ਨੂੰ ਕਾਗਜ ਬਣਾ ਲੈ। ਇਸ ਪ੍ਰਕਾਰ ਹੋਰ ਸਾਹਿਬ ਤੋਂ ਦੁਆਤ ਲਿਆ ਕੇ ਕੀ ਕਰਨਾ ਹੈ, ਸਗਾ ਕੇ
ਸਾਡਾ ਸਾਹਿਬ
ਸਦਾ ਸਾਹਿਬ ਅਕਾਲ ਪੁਰਖ ਜੋ ਸਾਰਿਆਂ ਦਾ ਸਾਹਿਬ ਮਾਲਕ ਹੈ ਉਹਦੇ ਰੰਗ ਪ੍ਰੇਮ ਦੇ ਰੰਗੇ ਹੀ ਲਹਿਰ ਨਾ ਹਰ ਵਕਤ ਲਿਖਣ ਲਾਏ ਨਾਲ ਹੋਵੇਗਾ ਪੂਰਾ ਕਰੇ ਵੀ ਮਹਾਰਾਜ ਨਾਲੋਂ ਪ੍ਰੇਮ ਰੂਪ ਪਏਗਾ ਜੇ ਤੂੰ ਕਾਲੀ ਕਾਲੇ ਦੇ ਆ ਕੇ ਲਿਖੇਗਾ ਫਿਰ ਉਹ ਵਿਆਜ ਜਾਏਗਾ ਜੇ ਦੱਸਣਾ ਫਿਰ ਜੇ ਜੁਗ ਨਹੀਂ ਲਿਖਣੇ ਕਰਕੇ ਨਾ ਪ੍ਰਾਪਤ ਹੋਏਗਾ ਫਿਰ ਉਹ ਤੁਗ
ਕਰੋ
ਸਦਾ ਸਾਹਿਬ
ਰਹੇਗਾ
ਹਿੰਦੇ ਵਾਹਿਗੁਰੂ ਨਾਲ ਤੇਰਾ ਕਦੇ ਵੀ ਪ੍ਰੇਮ ਨਹੀਂ ਚੁੱਕੇਗਾ ਹਰ ਵਕਤ ਬਣਿਆ ਰਹੇਗਾ ਕਲੋ ਮਸਾਜਨ ਜਾਏਗੀ ਕਿਉਂ ਨਹੀਂ ਆਗਿਆ ਦਿੰਦੇ ਮਹਾਰਾਜ ਕਹਿੰਦੇ ਕਲੋ ਵੀ ਚਲੀ ਜਾਵੇਗੀ ਭਾਈ ਸਾਹੀ ਵਾਲੀ ਦੁਆਤ ਵੀ ਚਲੀ
ਜਾਵੇਗੀ
ਲਿਖੋ ਵੀ ਦੁਆਤ ਜਾਏਗਾ ਨਾਲ ਹੀ ਚਲਿਆ ਜਾਏਗਾ ਆਪਣੇ ਹਿਰਦੇ ਨੂੰ ਕਾਰੀ ਬਣਾ ਕੇ ਜਵਾਨ ਬਣਾ ਕੇ ਕਰਮ ਅਤੇ ਸਰਦਾ ਵਿੱਚ ਰਿਖਵਾਈ ਦੇ ਨਾਲ ਦਿਖ ਲਵੇਗਾ ਇਹ ਤੇਰੇ ਨਾਲ ਕਾਇਮ ਰਹੇਗਾ ਜਾਵੇਗੀ ਹਰ ਵਕਤ ਨਾਲ
ਰਹੇਗੀ
ਪ੍ਰੇਮ ਦੀ ਪ੍ਰੀਤ ਪਾ ਛੱਡੀ ਹੈ ਪਾ ਦਿੱਤੀ ਹੈ ਇਹ ਬੋਲੀ ਹੈ ਪੰਜਾਬ ਦੀ ਪਾ ਛੱਡਿਆ ਪਾ ਦਿੱਤਾ ਹੈ ਪਾ ਲਈ ਦਿੱਤੀ ਹੈ ਮਹਾਰਾਜ ਜੀ ਨੇ
ਮਹੱਲਾ ਤੀਜਾ ਲੜੀ ਆਵਦਾ ਨਾਲ ਨਾ ਚੱਲੇਗੀ
ਇਸ ਲਈ ਮੈਂ ਆਪਣੇ ਹਿਰਦੇ ਨੂੰ ਕਾਲੀ ਬਣਾਉਣਾ ਹੈ ਪ੍ਰੀਤ ਰੂਪੀ ਕਲਮ ਪਕੜਦਾ ਹੈ ਸਰਦਾ ਸਿੱਖੀ ਪਾਤਸ਼ਾਹ ਨੇ ਸ਼ਾਹੀ ਬਣਾਉਣੇ ਕਿਰਪਾ ਮੋਹ ਨੂੰ ਜਲ ਸ਼ਾਹੀ ਬਣਾਉਣੇ ਦੱਸੋ ਦੇਸ਼ ਦੇ ਮਾਰਾ ਨੇ ਲਿਖ ਲਵਾ ਹਿਰਦੇ ਚ ਸੁਣ ਕੇ ਗੁਰੂ ਸਾਹਿਬ ਜੀ ਬੋਲੇ ਸਖਤ
ਮਹੱਲਾ ਤੀਜਾ ਨਗਰੀ ਆਵਦਾ ਨਾਲ ਨਾ ਚੱਲੇਗੀ
ਮੈਂ ਕਾਲੀ ਉਸ ਦੇਸ਼ ਨੂੰ ਲਿਖ ਲਿਆ ਕਹਿੰਦੇ ਜੋ ਕੁਝ ਨਿਗਾਹ ਚ ਆ ਰਿਹਾ ਹੈ ਇਹ ਦੁਸ਼ਮਾਨ ਹੈ ਸਗਲ ਮਤਿਨ ਇਹ ਸਭ ਨਾਸ਼ਵੰਤ ਹੈ ਪਰ ਉਸ ਨੂੰ ਚੱਲਦੇ ਹੋਏ ਜੀਵ ਦੇ ਨਾਲ ਨਾਲ ਨੀ ਚੱਲੇਗਾ ਤੇ ਨਿਸ਼ਚੇ ਕਰ ਲੈ ਲਗਨ
ਵੇਖੋ ਤੇ ਵਿਓਪਾਰ
ਜੋ ਸੰਸਾਰ ਚ ਵੇਖੋ ਤੇ ਵਿਓਪਾਰ ਜੋ ਉਪਾਅ ਨਿਰਣਾ ਕਰਕੇ ਵੇਖ ਲਓ ਕੋਈ ਵਿਸ਼ੇਸ਼ ਕਰਕੇ ਉਪਾਅ ਜਤਨ ਕਰਕੇ ਵੇਖ ਲਓ ਨਾਲ ਕੋਈ ਪਦਾਰਥ ਨਹੀਂ ਚੱਲਦਾ ਜੇ ਚੱਲਦਾ ਜਾਂ ਚੱਲਿਆ ਤੇ ਸੰਤਾ ਨਾ ਹੋ ਤਾਂ ਚੱਲ ਦੇਖੋ ਸੰਤੋ ਦੇਖ ਕੇ ਬੁੱਝੋ ਵਿਚਾਰੋ ਸਾਡੇ ਮਾਤਾ ਪਿਤਾ ਇਹ ਦੁਨੀਆਂ ਤੋਂ ਕੁਛ ਵੀ ਲੈ ਕੇ ਨਹੀਂ ਗਏ ਅਸੀਂ ਅੱਖੀ ਜੁਗਿਆ ਕਰਕੇ ਆਏ ਹਾਂ ਤੁਸੀਂ ਕੀ ਲੈ ਜਾਵਾਂਗੇ ਉਸ ਵਿਚਾਰ ਨੂੰ ਸਮਝੋ ਹਿਰਦੇ ਵਿੱਚ ਵਿਸ਼ੇਸ਼ ਕਰਕੇ ਉਪਾਅ ਕਰਕੇ ਸਮਝ ਲਓ ਜੋ ਉਪਾਅ ਨਿਰਣਾ ਕਰਕੇ ਵਿਨਾਸ਼ ਕਰਕੇ ਸਮਝ ਲਓ ਤਿੰਨਾਂ ਕਾਲਾਂ ਚ ਨਾਸ਼ ਨਾ ਹੋਵੇ ਜੋ ਆਦਿ ਸੱਚ ਜੁਗਾਦ ਸੱਚ ਹੈ ਤੂੰ ਸੱਚ ਨਾਨਕ ਹੋ ਤੂੰ ਸੱਚ ਉਹਦੀ ਬੁੱਧੀ ਨੂੰ ਲਾ ਕੇ ਹਰ ਵੇਲੇ ਜੁੜੇ ਰਹੋ
ਨਾਨਕ ਸਭ ਦੀ ਸੱਚ ਹੈ
ਸਭ ਕਮਾਈ ਕਰਨ ਵਾਲੇ ਨੇ ਗੁਰ ਸਕਦੀ ਹੈ ਉਹਨਾਂ ਨੂੰ ਸੱਚਾ ਕਰਕੇ ਪੈਸਾ
ਜਿਹਨਾਂ
ਨੇ ਕਮਾਈ ਕੰਮ ਕਰਮਾਂ ਦੀ ਗੁਰਾਂ ਦੀ ਕਰਮੀ ਕਿਰਪਾ ਜਿਹਨਾਂ ਤੇ ਹੋਈ ਹੈ ਉਹ ਕਰਮੀ ਜੀਵਾਂ ਦੇ ਥੱਲੇ ਅੰਤਾ ਕਰ ਹਿਰਦੇ ਵਿੱਚ ਇਹ ਮਹਾਰਾਜ ਸਾਹਿਬ ਦਾ ਵਿਆਹ ਕਰਦੇ ਹੈ ਧਾਰਨ ਕਰਦੇ ਹਨ
ਪੌੜੀ ਹਰ ਅੰਦਰ ਬਾਹਰ
ਇੱਕ ਗੁਰਸਿੱਖ ਇਹ ਉਪਦੇਸ਼ ਨੂੰ ਧਾਰਨ ਕਰਕੇ ਇਹ ਹੀ ਅਕਾਲ ਪੁਰਖ ਸਾਰਿਆਂ ਦੇ ਸਰੀਰਾਂ ਦੇ ਅੰਦਰ ਹੀ ਤੇ ਬਾਹਰ ਸੰਸਾਰ ਦੇ ਅੰਦਰ ਕੋਈ ਤੋਂ ਸੱਚੇ ਪਾਤਸ਼ਾਹ ਸਾਰਿਆਂ ਦੇ ਭੇਤਾਂ ਨੂੰ ਜੋ ਕੋਈ ਬੁਰਾ ਭਲਾ ਅਸੀਂ ਕਰਦੇ ਹਾਂ ਸਭ ਭੇਤ ਨੂੰ ਜਾਣਦੇ ਹਾਂ ਤੇਰੇ ਪਾਸੇ ਦੁੱਖੀ ਗੱਲ ਨਹੀਂ ਰਹਿ ਸਕਦੀ ਸਾਡੀਆਂ ਪ੍ਰਤੀਤਾਂ ਨੂੰ ਚੰਗੀਆਂ ਵੀ ਉਠਾਉਣੇ वाहिगुरु जी जानना है जो आप कुछ कर रहे हो परमेश्वर जानना है मन की चोरी नहीं कुछ कर सकता इस करके वाहिगुरु नु चेते कर और सारे शकल भी छड़ गए अब तो सामी भरा है महाराज कहते डरे करे जो पापा ने कमाऊंगा है धर्म पुन करने वाले पुरुष है धर्मी श्रेष्ठा खड़ी है वो तो इस प्रकार करके कुछ खड़े रही है वाहिगुरु सुनने करके आनंद बनाया रहा है
सच्चा आप न्याय सत्य
वाहिगुरु आप सच्चा है तेरा न्याय भी सच्चा है किस राज को मेरा करना है जो तू आप ही सत्य तेरा न्याय भी सच्चा है तेरे सत्य श्री भी पूरे हुई है जो
जिला नानक सत्य पहचान
सतगुरु जी सारे मन की प्राप्त सुनता है महाराज चंद्र जी ने सत्य नाम की पहचान कर ली है
तो सत्य रले
तो सत्य कार्य जो रह जाते हैं ये तो संसार में होंगे एक वो शरीर के निर्मित होने वाले पदार्थ है पदार्थ है छत करके सतू की चंप करके रल गए हैं
फलोक महला पल में डरो सन मतवाणी
जगह गुरुवार साहब की बहुरी साहब की सेवा करा रहे साहब संगोजी गोदवार साहब उस वे मूर्ति थी वो बड़ा दिमाग थी वो ख्याल थी जिसके रोटी खाल किताब थी रक्षा करेंगे आमदन बड़ी है गुरु घर के कुछ पैसे बंद करा के रहेंगे जो काम भी सारे लोग पूजा रखते हैं तो जिसको हाथ नहीं जाते हैं इस प्रकार अंदर लालच की इच्छा थी इस गुरु साहब ने कहा मारा आमदन बड़ी आती है सारी लंगर को ला लेने थोड़ा बच को खरीद चाहती है आमदन खर्च जितना है जो जो हिसाब किताब लिखते रहा करो तो मैं मारा ये मुर्शी का काम कर लग जाने मैंने रख लो
तो संतो गुरु साहब ने कहा ਲੋਕ ਮਹੱਲਾ ਦਿੱਤੀ ਜਾ ਕਲ ਵੇ ਗਲੇ ਸਣ ਮਸਵਾਣੀ ਹੈ
ਇਹ ਭਾਈ ਇਹ ਜਿੰਨ ਜਗੋ ਸਾਲ ਕਿਤਾਬ ਚ ਆਦਮੀ ਪੈ ਜਾਣ ਸਿਖਲਾਈ ਜਾਵੇ ਭੁੱਲ ਤੇ ਨੀਤੀ ਇਹਨਾਂ ਨੂੰ ਭੁੱਲ ਜਾਂਦੀ ਹੈ ਜਿਹੜੇ ਨੀਤੀ ਵਾਲੇ ਬੰਦੇ ਹੈ ਇਹ ਜਿਹੜੇ ਗੁਰਦੀ ਕਿਸੇ ਦਾਨ ਦੇ ਜਾਂਦੇ ਉਹ ਵੀ ਦੂਰ ਕੋਲ ਬੋਲ ਕੇ ਚੁਕਾਉਂਦੇ ਆ ਇਹ ਭੁੱਲ ਨਹੀਂ ਜਾਂਦੇ ਕਿ ਸੱਚੇ ਕਾਰਜਾਂ ਦੀ ਚੀਜ਼ ਹੈ ਇਹਨੂੰ ਅਸੀਂ ਵਰਤਣਾ ਨਹੀਂ ਹੈ ਇਸ ਪ੍ਰਕਾਰ ਜਿਨ੍ਹਾਂ ਨੇ ਮੁਖਿਆ ਸਾਹਿਬ ਸਿੰਘ ਜੀ ਧਾਨੋ ਪੁਰ ਕਹਿੰਦੇ ਭਾਈ ਸੰਗਰੇਸ਼ ਸਿੰਘ ਜੀ ਗ੍ਰੰਥੀ ਅੱਗੇ ਸਾਲ ਦੇ ਰੋਜ ਨੇ ਗੁਰਪਦ ਪ੍ਰੇਮ ਪ੍ਰਕਾਸ਼ ਜਨ ਕਥਾ ਕਾਸ਼ ਦਾ ਜੀਵਨ ਬਣਾਇਆ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਗੋਲਕ ਦੇ 5 ਪੈਸੇ ਹਰ ਰੋਜ਼ ਲੈ ਕੇ ਵਰਤ ਲਿਆ ਕਰੀਏ ਉਹਨਾਂ ਦੇ ਸਰੀਰ ਦੇ ਕੋਈ ਬੜੇ ਭਾਰੀ ਛਾਲੇ ਹੋ ਗਏ ਸਾਰਾ ਸਰੀਰ ਬਹੁਤ ਬਿਮਾਰ ਹੋ ਗਿਆ ਬਿਮਾਰ ਹੋ ਜਾਣ ਤੋਂ ਬਾਅਦ ਸਿਖਰ ਇੰਡੀਆ ਦੇ ਖਾਲਸਾ ਜੀ ਮੇਰਾ ਸਰੀਰ ਬਹੁਤ ਬਿਮਾਰ ਹੋ ਗਿਆ ਇਹਦਾ ਇਲਾਜ ਹੁਣ ਨਹੀਂ ਹੋ ਸਕਦਾ ਉਹ ਲੀੜਾ ਪਹਿਣ ਦੇ ਨਾਲ ਲੀੜਾ ਚੁੰਮ ਕੇ ਇੰਨੇ ਛਾਲੇ ਹੋ ਗਏ ਕਾਫੀ ਵਿੱਚੋਂ ਬਗੇ ਤੇ ਹੋਰ ਸਾਰੇ ਕੋਈ ਆਸਣ ਕਰਾਤਾ ਅਖੀਰ ਕਹਿੰਦੇ ਨੇ ਅਖੰਡ ਪਾਠ ਸੁਣਾਵੇ ਜਦੋਂ ਅਖੰਡ ਪਾਠ ਸੁਣੋ ਸਰੀਰ ਰਾਜੀ ਹੋ ਗਿਆ ਉੱਠ ਕੇ ਅਰਦਾਸ ਦੀ ਥਾਂ ਵਾਲਾ ਹੋ ਜਦੋਂ ਅਰਦਾਸਾ ਕੀਤਾ ਢੋਲਦਾ ਉਦੋਂ ਰਾਜੀ ਹੋ ਗਏ ਸਾਰੇ ਸਰੀਰ ਦੇ ਜਿਹੜੀ ਪਾਸ ਗਈ ਸੀ ਸਾਰੀ ਸੁੱਖ ਜੀ ਵਿੱਚੋਂ ਐਸਾ ਰਾਜੀ ਹੋ ਗਿਆ ਜਿੱਥੇ ਅਸਰੀਆਂ ਨੇ ਸ੍ਰੀ ਗੱਲ ਹੈ ਕਹਿਣ ਲੱਗੇ ਭਾਈ ਸੁਰੇਸ਼ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਗੋਲ ਪੀਤੇ ਪੈਸੇ ਨਹੀਂ ਖੜ੍ਹ ਪਰ ਮੈਂ ਹਰੇਕ 5 ਪੈਸੇ ਵਰਤਦਾ ਸੀ ਉਹਨਾਂ 5 ਪੈਸਿਆਂ ਦੇ ਨਾਲ ਮੇਰੇ ਸਰੀਰ ਦੇ ਛਾਲੇ ਨਿਕਲ ਆਏ ਹੁਣ ਤੁਸੀਂ ਮੈਨੂੰ ਪਾਠ ਸੁਣਾ ਕੇ ਇਹ ਮੇਰੇ ਗੁਣਾਂ ਨੂੰ ਵਾਸ ਕੀਤਾ ਹੈ ਅੱਗੇ ਵਾਸਤੇ ਮੈਂ ਇਹ ਦੱਸਦਾ ਕਿ ਜਿਹੜਾ ਗੁਰੂ ਜੀ ਗੋਲ ਕੀ ਚੁਰਾਇਆ ਕਰੇਗਾ ਇਹਨੂੰ ਪਤਾ ਨਹੀਂ ਬੜੇ ਬੜੇ ਗੱਠੇ ਲਾ ਕੇ ਸਾਨੂੰ ਕੀ ਭੈੜੀ ਹਾਲ ਤੇਰੀ ਹੋਵੇਗੀ ਇਸ ਕਰਕੇ ਗੁਰੂ ਜੀ ਗੋਲਕ ਨੂੰ ਗੁਰੂ ਕੀ ਜਾਣ ਕੇ ਭਾਈ ਸਾਹਿਬ ਕੇ ਗੁਰੂ ਕੇ ਲੇਖੇ ਧਰਮ ਦੇ ਲੇਖੇ ਹੀ ਲਾਉਣਾ ਇਹ ਭਾਈ ਸੰਗਰੇਸ਼ ਸਿੰਘ ਨੇ ਆਪਦੇ ਜੀਵਨ ਤੋਂ ਜਿਹੜੇ 5 ਸਾਲ ਦੇ ਗ੍ਰੰਥੀ ਰਹੇ ਹਨ ਉਹ ਸੂਰਜ ਪ੍ਰਕਾਰ ਸਿੰਘ ਤੋਂ ਪਹਿਲਾਂ 65 ਸਾਲ ਹੋਏ ਆ ਉਹਨਾਂ ਨੇ ਆਪਦੀ ਗੱਲ ਦੱਸੀ ਸਾਹਿਬ ਸਿੰਘ ਜੀ ਇਸ ਪ੍ਰਕਾਰ ਮਹਾਂਪੁਰਖਾਂ ਤੋਂ ਸੁਣਿਆ ਕਿ ਜੋ ਗੁਰੂ ਕੀ ਗੋਲਕ ਦੇ ਵਿੱਚ ਇਹ ਆਦਮੀ ਜੋ ਚੋਰੀ ਕਰਦਾ ਉਹਦਾ ਮਨ ਸਾਫ਼ ਨਹੀਂ ਰਹਿੰਦਾ ਸਤਿਗੁਰੂ ਜੀ ਕਹਿੰਦੇ ਜਦੋਂ ਸਾਲ ਕਿਤਾਬ ਚੀਜ਼ ਆ ਗਈ ਉਹ ਧਰਮੀ ਆਦਮੀਆਂ ਦੇ ਹੱਥ ਦੇ ਨਾਲ ਹੀ ਗੋਲਕ ਉਸ ਵੇਲੇ ਸਚਾਈ ਨਹੀਂ ਲੋਕਾਂ ਦੇ ਕੱਲੇ ਰਹਿਣੀ ਤਾਂ ਉਸ ਬੱਚੇ ਕਹਿੰਦੇ ਹੋਏ ਫਰਮਾਉਂਦੇ ਹਨ ਉਹ ਭਾਈ ਤੂੰ ਬੜਾ ਸਿਆਣਾ ਸਾਦੀਆ ਕਸਾਦੀਆ ਗੁਰੂ ਦੇ ਲੰਗਰ ਵਿੱਚ ਗੁਰੂ ਜੀ ਬੋਲ ਕੇ ਤੂੰ ਸਾਲ ਕਰਿਆ ਕਹਿੰਦੇ ਅਸੀਂ ਵੀ ਕੱਲ੍ਹ ਸੜ ਜਾਏ
ਸੁਖਿਆਈ
ਹੈ ਗੁਰੂ ਜੀ ਬੋਲ ਕੇ ਜਾਣ ਕੇ ਜਿਹੜਾ ਭਾਈ ਨਹੀਂ ਕਰਦਾ ਐਸਾ ਆਦਮੀ ਜਿਹੜਾ ਲਿਖਣ ਵਾਲਾ ਵੀ ਜਲ ਬਣ ਜਾਵੇ ਜਲਦੀ ਹੀ ਬਣ
ਜਾਵੇ
ਗੱਲਾਂ ਲਿਖਦਾ ਹੈ ਕੀ ਹੋ ਰਿਹਾ ਹੈ ਸਾਲ ਕਾਲ ਕਰਕੇ ਪੂਰਾ ਲਿਖਾ ਦਿੰਦਾ ਉਹ ਆਦਮੀ ਕਾਰਨ ਵੀ ਹੈ ਉਹ ਵੀ ਜਲ ਬਣ ਗਿਆ ਲਿਖਿਆ ਹੋ ਜਾਵੇ ਇਹੋ ਜਿਹਾ ਕੋਈ ਗਿਆਨਤਦਾਰੀ ਜਿਹੜਾ ਹੈ ਹੀ ਨਹੀਂ ਕਹਿੰਦੇ ਲੋਕੇ ਕਾਲ ਜਾ ਕੇ ਕੀ ਕਰ ਰਹੇ ਨੇ ਇਹ ਕੋਈ ਦਿੱਤਾ ਗੁਰੂ ਮਹਾਰਾਜ ਸਾਹਿਬ ਉਸ ਮੁਲਕੀ ਦੇ ਕਹਿਣ ਤੋਂ ਦੂਸਰਾ ਦਵਾਈਆਂ ਪਰਸਨ ਇੱਥੇ ਹੈ ਕਿਸੇ ਨੇ ਕਿਹਾ ਜੀ ਬੜਾ ਨਿਆਇਕ ਸਿਆਣਾ ਹੈ ਧੂਨਵਾਦ ਨੂੰ ਸਿੱਧ ਕਰਦਾ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਧੂਨਵਾਦ ਨੂੰ ਸਿੱਧ ਕਰਨੇ ਕਰਕੇ ਕੀ ਲਾਭ ਹੁੰਦਾ ਹੈ ਕਲਮ ਦੀ ਭਾਈ ਸੜ ਜਾਵੇ ਜਿਸ ਕਲਮ ਨਾਲ ਸਾਹਿਬ ਦੇ ਨਾਲ ਬਹੁਤ ਭਾਈ ਲਿਖਿਆ ਹੈ ਸੜ ਜਾਵੇ ਸਿੱਖਿਆ ਨੇ ਤਾਂ ਕਹਿੰਦੇ ਹਾਂ ਜੀ ਮੈਂ ਸਦਾ ਕਰੀ ਦਿੱਤੀ ਹੈ ਉਸ ਵੇਲੇ ਕਹਿੰਦੇ ਜੀ ਨੂੰ ਮਾਸਕੀ ਸੀ ਘਿਓਰ ਪਾਣੀ ਭਰਨ ਵਾਲਾ ਉਹਨੂੰ ਬੁਲਾਇਆ ਕਹਿਣ ਲੱਗੇ ਤੂੰ ਬ੍ਰਹਮ ਇਹ ਵਿਵਹਾਰਾ ਅਸੀਂ ਤਾਂ ਗਰੀਬ ਹੈ ਅਸੀਂ ਤਾਂ ਜੀਵ ਹੈ ਅਸੀਂ ਬ੍ਰਹਮ ਕਿਵੇਂ ਬਣ ਸਕਦੇ ਹੱਸ ਕੇ ਕਹਿਣ ਲੱਗੇ ਮੈਂ ਕਣਕਾ ਇਹ ਵੀ ਦਵਾਈ ਦਾ ਕਸਰ ਕਰੀ ਜਾਂਦਾ ਹੈ ਇਹ ਜਿਹੜਾ ਮਾਸਕੀ ਹੈ ਤੇ ਤੂੰ ਦਵਾਈ ਨੂੰ ਸਿੱਧ ਕਰਦਾ ਤੂੰ ਕੀ ਬਣ ਗਿਆ ਲੋੜ ਤਾਂ ਦਵਾਈ ਮਿਲਕਣ ਦੀ ਦਵਾਈ ਨੂੰ ਸਿੱਧ ਕਰਨ ਦੀ ਸੁਣ ਕੇ ਕੰਮ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਲਿਖਣ ਵਾਲਾ ਜਲ ਕੇ ਜਲਦੀ ਹੀ ਬਣ ਜਾਵੇ ਸੜ
ਜਾਵੇ
ਜਿਸ ਭਾਰ ਨੂੰ ਲਿਖਣਾ ਕੀਤਾ ਜਵੈਤ ਨੂੰ ਛੱਡ ਕੇ ਜਵੈਤ ਜ਼ਿੰਦਗੀ ਵੀ ਪਿਆ ਰਹਿੰਦਾ ਹਰ ਵਕਤ ਉਸ ਆਦਮੀ ਨੂੰ ਕੀ ਲਾਭ ਹੈ ਕੀ ਉਹ ਸੱਚਿਆ ਦੁਨੀਆਂ ਚ ਆ ਕੇ ਉਸੇ ਪ੍ਰਕਾਰ ਜਵਾਨ ਵੀ ਸੜ ਜਾਵੇ ਉਹੀ ਉਹ ਸਣੇ ਦੀ ਮਸਬਾਣੀ ਜਿਹੜੀ ਦਵੈਤ ਭਾਵ ਦੀ ਸਰਦਾ ਹੈ ਜਿਹੜੇ ਅੰਦਰ ਉਹ ਸਰਦਾ ਰੂਪੀ ਦਵੈਤ ਜਿਹੜੀ ਹੈ ਦੂਜੀ ਵਾਸਨਾ ਜਿਹੜੀ ਸਰਦਾ ਲੱਗੀ ਦਵੈਤ ਅੰਦਰਾ ਕਰੀ ਦੀ ਉਹ ਨਿਸ਼ਚਾ ਕਰੀ ਬੈਠਾ ਤੇ ਮੈਂ ਜਾਣ ਵਾਣ ਉਹ ਵੀ ਸਰਵਰ
ਜਾਵੇ
ਲਿਖਣ ਵਾਲਾ ਜਿਹੜਾ ਉਪਦੇਸ਼ ਦਾ ਬਣਿਆ ਬੈਠਾ ਹੈ ਅਧਿਕਾਰੀਆਂ ਦੇ ਸਰਦੀਆਂ ਨੂੰ ਕਾਰਜ ਬਣਾ ਕੇ ਉਹ ਵੀ ਜਲ ਵਲ
ਜਾਵੇ
ਲਿਖਿਆ ਕਸਮ ਕੀਤਾ ਹੈ ਅਧਿਕਾਰੀਆਂ ਦੇ ਲਿਖਿਆ
ਹੈ
ਪੂਰਵ ਜੋਦੇਵ ਨੇ ਜੀਵਨ ਕਰਮ ਕੀਤਾ ਹੈ ਉਹਦੇ ਅਨੁਸਾਰ ਕੋਈ ਜਾਣੀ ਨੂੰ ਦੁੱਖ ਦਿੱਤਾ ਮੱਥੇ ਤੇ ਉਹ ਹੀ ਕੰਮ ਆਉਂਦਾ ਉਹ ਵੀ ਕਮਾਈ ਨੂੰ ਕਮਾਉਣਾ ਕਰਦੇ ਹਨ ਜੁੜਤੀ ਪ੍ਰਧਾਨ ਅਤੇ ਮਥੇਸ ਵੀ ਜਿਹੜਾ ਮੇਰਾ ਹੀ ਕਾਲਵਾਦੀ ਹੈ ਪੂਰਵੀ ਮਾਸਾ ਜਿਹੜਾ ਹੈਗਾ ਮੇਰਾ ਹੀ ਕਰਨਵਾਦੀ ਹੈ ਤੇ ਸੰਖੀ ਜਿਹੜਾ ਕੇਵਲ ਜੀਵ ਨੂੰ ਕਹਿੰਦਾ ਇਸਤਰੀ ਨੂੰ ਮੰਨਦਾ ਹੀ ਨਹੀਂ ਇਹ ਕਹਿੰਦਾ ਕਦੇ ਮਾੜੀ ਗੱਲ ਹੈ ਤਸਵੀਰ ਫਰਮਾਉਂਦੇ ਹਨ
ਮਹੱਲਾ ਤੀਜਾ ਹੋਰ ਕੂੜ ਕੱਢਣਾ ਕੂੜ ਬੋਲਣਾ
ਇਹ ਭਾਈ ਹੋਰ ਕੂੜ ਜਿਹੜਾ ਭੇਦਭਾਵ ਨੂੰ ਕਸਮ ਕਰਨ ਵਾਲੇ ਹੈ ਵਿਸ਼ਿਆਂ ਦੀ ਵਾਸਨਾ ਨੂੰ ਕਸਮ ਕਰਨ ਵਾਲੇ ਹੈ ਉਹਨਾਂ ਦੀ ਪੜ੍ਹਾਈ ਵੀ ਸਭ ਕੂੜੀ ਹੈ ਉਹਨਾਂ ਕਹਿੰਦਾ ਵੀ ਕੂੜਾ ਝੂਠਾ ਹੀ ਹੈ
ਕੂੜ ਬੋਲਣਾ
ਤੇ ਜਿਹੜਾ ਹੋਰ ਜਿਹਾ ਪਾਸ ਤੇ ਪੜ੍ਹ ਕੇ ਉਪਦੇਸ਼ ਬੋਲਣਾ ਹੈ ਸਿੱਖਿਆ ਦੇਣੀ ਹੈ ਰਾਜ ਕਰਕੇ ਬੋਲਣਾ ਉਹ ਵੀ ਕੂੜਾ ਝੂਠਾ ਹੀ ਹੈ ਨਾ
ਨਾਲ ਪਿਆ
ਜਿਹਨਾਂ ਦਾ ਨਾਂ ਨਾਲ ਪਿਆਰਿਆ ਚੜ੍ਹ ਕਰ ਕੇ ਖਰਾਬ ਹੁੰਦੇ ਹਨ ਕਿ ਮੈਂ ਇੰਨੇ ਪੈਸੇ ਲੈਣੇ ਹਨ।
ਨਾਨਕ ਘਰ ਨਾਲ
ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾ ਕਿਹੜਾ ਚਿੱਤ ਵਾਹਿਗੁਰੂ ਕਿਸ਼ਤ ਨਹੀਂ ਹੋ ਸਕਦਾ। ਸਭ ਆਇਆ ਜਾਣ ਕੀ ਪਏ ਰਹਿੰਦੇ ਹੈ। ਨਾਮ ਤੋਂ ਬਿਨਾ ਕੋਈ ਅਕਲ ਰਹਿਣ ਵਾਲੀ ਵਸਤੂ ਨਹੀਂ ਹੈ। ਪੜ੍ਹ ਪੜ੍ਹ ਕਰਕੇ ਭੇਦ ਵਾਜਦੇ ਸਰ ਪਰਦਿਆਂ ਦੇ ਵਿੱਚ ਹਰ ਵਕਤ ਪੜ੍ਹੇ ਪਏ ਰਹਿੰਦੇ ਹੈ। ਪਰਦਿਆਂ ਨੂੰ ਪਾਰ ਨਹੀਂ ਸਕਦੇ ਦਰਦਿਆਂ ਨੂੰ, ਇਸ ਕਰਕੇ ਖਰਾਬ ਹੀ ਹੁੰਦੇ ਹੈ ਜਿਸਾਂ ਦੀ ਵਾਸਤਾ ਕਰਕੇ। ਪਰਮੇਸ਼ਰ ਦੀ ਵਡਿਆਈ ਮਹਾਰਾਜ ਦਾਦੇ ਚੌਥੇ ਪਾਤਸ਼ਾਹ ਇਸ ਤਰ੍ਹਾਂ ਭਾਰੀ ਵੱਡੀ ਹੈ।
ਹਰ ਕੀਰਤਨ ਹਰ ਕਾਲ
ਹਰ ਹਰ ਪਰਮੇਸ਼ਰ ਦਾ ਜਦੋਂ ਕੀਰਤਨ ਪ੍ਰੇਮੀ ਗਾਉਂਦੇ ਹੈ ਉਹਨਾਂ ਨੂੰ ਇਸ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ। ਇਸ ਕਰਕੇ ਹਰੀ ਦੀ ਬਹੁਤ ਵੱਡੀ ਵਡਿਆਈ ਹੈ। ਜੋ ਜੋ ਹਰੀ ਦਾ ਕੀਰਤਨ ਕਰਦੇ ਹੈ ਉਹ ਹਰੀ ਦਾ ਰੂਪ ਹੀ ਹੋ ਜਾਂਦੇ ਹਨ।
ਹਰ
ਕੀ ਵਡਿਆਈ ਵੱਡੀ ਹੈ। ਹਰ ਕੀਰਤਨ ਹਰ ਕਾਲ ਹਰੀ ਦੀ ਬਹੁਤ ਵੱਡੀ ਵਡਿਆਈ ਹੈ। ਹਰੀ ਦਾ ਕੀਰਤਨ ਹੀ ਕਰਦੇ ਹਨ ਸਾਰੇ ਤੇ ਹਰੀ ਦਾ ਰੂਪ ਹੀ ਕੀਰਤਨ ਕਰਨ ਵਾਲੇ ਹੋ ਜਾਂਦੇ ਹੈ। ਇਸ ਕਰਕੇ ਹਰੀ ਦੀ ਬਹੁਤ ਵੱਡੀ ਮਹਿਮਾ ਹੈ।
ਹਰ ਕੀ ਵੱਡੇ
ਜਿਵੇਂ ਗੰਗਾ ਦੀ ਵਡਿਆਈ ਤਾਂ ਵੱਡੀ ਹੈ ਜਿੰਨੇ ਨਾਲੇ ਮਿਲਦੇ ਹੈ ਉਹ ਗੰਗਾ ਦਾ ਰੂਪ ਹੀ ਬਣ ਜਾਂਦੇ ਹਨ ਮਿਲ ਕੇ।
ਹਰ ਕੀ ਵੱਡੇ ਆਈ ਵੱਡੀ ਹੈ।
ਹਰੀ ਦੀ ਵਡਿਆਈ ਇਸ ਪ੍ਰਕਾਰ ਦੀ ਵੱਡੀ ਹੈ। ਪਰਮੇਸ਼ਰ ਧਰਮ ਦਾ ਨਿਆਂ ਕਰਦਾ ਹੈ, ਪੁਨਰਾਥੀ ਨਿਆਂ ਕਰਦਾ ਤੇ ਬੰਦੀ ਵੀ ਲੈ ਕੇ ਕਿਉਂਕਿ ਬਾਹਰੋਂ ਬਾਹਰ ਝੂਠੇ ਦੇਖ ਕਰਕੇ ਨਹੀਂ ਕਰਨ ਦਾ ਨਿਆਂ ਕੇ ਕਿਹੜੇ ਹੱਕ ਕਿੰਨੀ ਵਰਤਾ ਦਿੰਦਾ ਹੈ।
ਹਰ ਕੀ ਵਡਿਆਈ ਵੱਡੀ ਹੈ।
ਵਡਿਆਈ ਇਸ ਪ੍ਰਕਾਰ ਵੀ ਭਾਈ ਵੱਡੀ ਹੈ।
ਕਿਆ ਫਲ ਹੈ ਜੀਵਤਾ,
ਜਿਹੜਾ ਜੀਵਨ ਪ੍ਰਸੰਨ ਕੀਤਾ ਉਹਦਾ ਫਲ ਦੁੱਖ ਸੁੱਖ ਦੇਣ ਵਾਲਾ ਪਰਮੇਸ਼ਰ ਦਾ ਸਾਰੀਆਂ ਵਧਾਤਾ ਬਣ ਕੇ ਪਰ ਫਲ ਪ੍ਰਦਾਤਾ ਬਣ ਕੇ ਫਲ ਦਿੰਦਾ। ਇਸ ਕਰਕੇ ਵਡਿਆਈ ਮਹਾਰਾਜ ਦੀ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ। ਇਹ
ਭਾਈ ਹੱਥੀ ਦੀ ਵਡਿਆਈ ਉਸ ਪ੍ਰਕਾਰ ਦੀ ਵੱਡੀ ਹੈ।
ਜਿਹੜੇ
ਹੱਥ ਨੂੰ ਚੁਗਲ ਦੀਆਂ ਗੱਲਾਂ ਸੁਣ ਕੇ ਝੂਠੇ ਨੂੰ ਸੱਚਾ ਕਰ ਦਿੰਦੇ ਹੈ, ਸੱਚਿਆਂ ਨੂੰ ਝੂਠੇ ਕਰ ਦਿੰਦੇ, ਉਹ ਨਹੀਂ ਪਰਮੇਸ਼ਰ। ਉਸ ਦੀ ਵਡਿਆਈ ਵੱਡੀ ਤੇ ਚੁਗਲ ਦਾ ਕਿਹਾ ਹੋਇਆ ਸੁਣ ਕੇ ਆਪਦੇ ਪਿਆਰਿਆਂ ਦੀ ਜੋ ਪ੍ਰੇਮੀ ਹਨ ਜੋ ਵਾਲੇ ਹਨ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਪੋਰਟ ਲਾਣੀ ਹੈ ਉਹ ਚੁਗਲ ਦਾ ਕਿਹਾ ਕਿਹਾ ਸੁਣਦਾ ਨਹੀਂ ਹੈ।
ਹਰ ਕੀ ਵਡਿਆਈ ਵੱਡੀ ਹੈ।
ਹਰੀ ਅਕਾਲ ਪੁਰਖ ਦੀ ਵਡਿਆਈ ਉਸ ਪ੍ਰਕਾਰ ਵੀ ਭਾਰੀ ਵੱਡੀ ਹੈ।
ਪੁੱਛਿਆ ਦਾਨ ਦੇਵਤਾ,
ਮਹਾਰਾਜ ਬਿਨਾਂ ਪੁੱਛੇ ਤੋਂ ਧਾਨ ਦਾਨ ਸਰੀਰ ਮੰਗੇ ਨਹੀਂ ਮਿਲਦੇ ਕਿਸੇ ਨੂੰ, ਤੇ ਬਿਨਾਂ ਪੁੱਛੇ ਤੋਂ ਦਾਨ ਦੇਈ ਜਾਂਦਾ ਹੈ ਪਰਮੇਸ਼ਰ। ਜਿਹਨਾਂ ਨੂੰ ਦਾਨ ਦਿੰਦਾ ਉਹਨਾਂ ਨੂੰ ਫਿਰ ਬਹੁਤ ਨੇ ਲੇਖਾ ਕੁਛ ਬੁਲਾਇਆ, ਉਹਨਾਂ ਨੂੰ ਪੁੱਛ ਕਰਕੇ ਹਿਸਾਬ ਕਿਤਾਬ ਨਹੀਂ ਕੀਤਾ ਜਾਂਦਾ। ਇੱਕ ਵਾਰੀ ਡਾਕਟਰ ਦਾ ਜਿਹਨੇ ਲੇਖਾ ਡਾਕਟਰ ਬਹੁਤ ਨੇ ਬੁਲਾਇਆ ਐਸਾ ਦਾਨ ਹੋ ਜਾਂਦਾ ਹੈ। ਤੇ ਉਹਨਾਂ ਨੂੰ ਪੁੱਛਣ ਤੋਂ ਰਹਿਤ ਕਰ ਦਿੰਦਾ ਦਾਨ ਜਿਹਨਾਂ ਨੇ, ਫਿਰ ਕਿਸੇ ਤੋਂ ਨਹੀਂ ਪੁੱਛਦੇ ਦਿਖਦੇ, ਉਹਨਾਂ ਨੂੰ ਐਸਾ ਭਰਪੂਰ ਕਰ ਦਿੰਦਾ ਪਰਮੇਸ਼ਰ। ਉਹ ਮਹਾਰਾਜ ਦੀ ਵਡਿਆਈ ਬਹੁਤ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ।
ਜੋ ਮਹਾਰਾਜ ਹਰੀ ਦੀ ਵਡਿਆਈ ਤਾਂ ਵੱਡੀ ਹੈ ਪਰ ਜੀਵ ਦੀ ਵਡਿਆਈ ਪਰਮੇਸ਼ਰ ਦੀ ਨਿਆਈ ਕਿਵੇਂ ਹੋ ਸਕਦੀ ਹੈ।
ਹਰ ਕੀਰਤਨ ਹਰ ਕਾਲ,
ਜੋ ਭਾਈ ਹਰ ਹਰ ਪਰਮੇਸ਼ਰ ਦਾ ਕੀਰਤਨ ਕਰੇ ਨਾ ਹਰ ਵਕਤ ਹੈ ਤਾਂ ਉਹ ਵੀ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ। ਸਾਰੀ ਦੁਨੀਆ ਪਰਮੇਸ਼ਰ ਦਾ ਰੂਪ ਜਾਣ ਕੇ ਪੂਜਣ ਲੱਗ ਜਾਂਦੀ ਹੈ। ਉਹ ਜੀਵ ਦੀ ਵੀ ਵਡਿਆਈ ਹਰੀ ਦੀ ਨਿਆਈ ਵੱਡੀ ਹੋ ਜਾਂਦੀ ਹੈ।
ਹਰ ਕੀ ਵਡਿਆਈ ਵੱਡੀ ਹੈ।
ਹਰੀ ਪਰਮੇਸ਼ਰ ਦਾ ਨਾਰਾ ਵਡਿਆਈ ਵੱਡੀ, ਜੀਵ ਦੀ ਕਿਵੇਂ ਵਡਿਆਈ ਵੱਡੀ ਹੋਵੇ।
ਤਾਂ ਨਿਆਉ ਹੈ ਧਰਮ ਦਾ,
ਜਦੋਂ ਭਾਈ ਉਹ ਨਿਆਉ ਕਰੇ ਨਾ ਧਰਮ ਦਾ ਨਿਰਣਾ ਕਰੇ, ਸਭ ਤੋਂ ਜੋ ਵਿਆਹ ਧਰਮ ਵਿਚਾਰ ਜਿਹੜੇ ਹਨ ਉਹਨਾਂ ਦੋਨਾਂ ਦਾ ਅੰਦਰ ਆਦਰ ਕਰੇ। ਜਦੋਂ ਕਾਮ ਕਰੇ ਲੋਕ ਮਹਿਕਾਰ ਆਉਂਦੇ ਹਨ ਉਹਨਾਂ ਨਿਰਣਾ ਕਰਕੇ ਬਾਹਰ ਕੱਢ ਦੇਵੇ। ਇਸ ਪ੍ਰਕਾਰ ਧਰਮ ਦਾ ਨਿਆਂ ਜੋ ਨਿਰਣਾ ਕਰੇ ਧਾਰਨ ਕਰ ਲਿਆ ਤਾਂ ਇਹ ਜੀਵ ਦੀ ਵਡਿਆਈ ਵੱਡੀ ਹੋ ਸਕਦੀ ਹੈ।
ਹਰ ਕੀ ਵਡਿਆਈ ਵੱਡੀ ਹੈ।
ਜੈਸੀ ਵਡਿਆਈ ਵੱਡੀ ਹੈ ਜੀਵ ਦੀ ਕਿਵੇਂ ਹੋਵੇ।
ਦਾ ਫਲ ਹੈ ਜੀਵਤਾ,
ਜਦੋਂ ਭਾਈ ਉਹ ਜੀਵ ਹੋਵੇ ਜਾਂਦੇ ਫਲ ਗਿਆਨ ਪ੍ਰਾਪਤ ਹੋ ਜਾਵੇ ਫਿਰ ਉਹ ਜੀਵ ਦੀ ਵਡਿਆਈ ਬ੍ਰਹਮ ਗਿਆਨੀ ਆਪ ਪ੍ਰਵੇਸ਼ ਸ਼ੁਰੂ ਹੋ ਜਾਂਦੀ ਹੈ।
ਹਰ ਕੀ ਵਡਿਆਈ ਵੱਡੀ ਹੈ।
ਹਰੀ ਦੀ ਤਾਂ ਮਾਰਾ ਬਹੁਤ ਵੱਡੀ ਵਡਿਆਈ ਹੈ ਪਰਮੇਸ਼ਰ ਦੀ। ਜੀਵ ਦੀ ਵਡਿਆਈ ਕਿਵੇਂ ਹੋਵੇ? ਕਹਿੰਦੇ ਭਾਈ ਚੁਗਲਾਂ ਦੀਆਂ ਗੱਲਾਂ ਸੁਣ ਕੇ ਪਰਮੇਸ਼ਰ ਤੋਂ ਬੇਮੁਖ ਨਾ ਹੋਵੇ। ਕਿਸੇ ਚੁਗਲ ਜਿਹੜੇ ਹਨ ਅਹੀਆਂ ਗੱਲਾਂ ਕਰਨ ਵਾਲੇ, ਝੂਠੀਆਂ ਚੁਗਲੀਆਂ ਕਰਨ ਵਾਲੇ, ਉਹਨਾਂ ਚੁਗਲਾਂ ਦੀਆਂ ਗੱਲਾਂ ਭੇਦ ਬਾਬੀਆਂ ਨੂੰ ਜੋ ਨਾ ਸੁਣੇ ਦੂਰੀ ਵਡਿਆਈ ਪਰਮੇਸ਼ਰ ਦੇ ਸਵਰ ਹੋ ਜਾਂਦੀ ਹੈ।
ਵਡਿਆਈ ਵੱਡੀ ਹੈ,
ਨਿਮਰਤ ਮਾਰੇ ਬਹੁਤ ਵੱਡੀ ਹੈ।
ਅਪਿਆ ਦਾਨ ਦੇਵਤਾ,
ਉਹ ਜੀਵੀ ਜਦੋਂ ਦਾਨ ਦੇਵੋ ਉਸ ਵੇਲੇ ਪੁੱਛਣਾ ਨਾ ਕਰੋ ਕਿ ਤੇਰੀ ਜਾਤ ਕੀ ਹੈ, ਤੇਰਾ ਗੋਤ ਕੀ ਹੈ। ਅੰਨ ਦਾ ਸਭ ਕੋਈ ਅਧਿਕਾਰੀ ਹੈ ਤੇ ਮੰਗਾ ਜਿਹੜਾ ਉਹਨੂੰ ਬਾਕਰ ਦੇ ਦੇਵੇ, ਉਹ ਬਿਨਾਂ ਪੁੱਛੇ ਤੋਂ ਜਾਤ ਪਾਤ ਉਹਨੂੰ ਅੰਨ ਆਦਕਾਂ ਦਾ ਭੁਗਤਾ ਸਦਾ ਸੁਖੀ ਹੁੰਦਾ ਦਾਨ ਦੇਣਾ ਕਰੇ। ਇਸ ਪ੍ਰਕਾਰ ਉਸ ਜੀਵ ਦੀ ਵਡਿਆਈ ਵੱਡੀ ਹੋ ਸਕਦੀ ਹੈ। ਫਿਰ ਮਹਾਰਾਜ ਸਤਿਗੁਰਾਂ ਦੀ ਵਡਿਆਈ ਕਿਵੇਂ ਵੱਡੀ ਹੈ ਫਿਰ ਕਰੋ।
ਹਰ ਕੀ ਵਡਿਆਈ ਵੱਡੀ ਹੈ,
ਸਤਿਗੁਰੂ ਹੈ ਉਹਨਾਂ ਦੀ ਵਡਿਆਈ ਇਸ ਪ੍ਰਕਾਰ ਵੱਡੀ ਹੈ।
ਹਰ ਕੀਰਤਨ ਹਰ
ਹਰ ਹਰ ਪਰਮੇਸ਼ਰ ਦਾ ਕੀਰਤਨ ਦੀ ਸਿੱਖਿਆ ਦਿੰਦੇ ਆ। ਨਾਨਕ ਆ ਸੁਣਦੇ ਮਨਾ ਕਰ ਕੀਰਤਨ ਹੋਏ ਉਧਾਰ, ਉਹ ਸਤਿਗੁਰੂ ਜੀ ਉਪਦੇਸ਼ ਦਿੰਦੇ ਪਰਮੇਸ਼ਰ ਦਾ ਜਸ ਕਰਨ ਦਾ।
ਹਰ ਕੀ ਵਡਿਆਈ ਵੱਡੀ ਹੈ,
ਜੈਸੇ ਗੁਰੂ ਦੀ ਵਡਿਆਈ ਕਿਵੇਂ ਵੱਡੀ ਹੈ। ਧਰਮ ਦਾ ਨਿਆਂ ਕਰਦੇ ਹੈ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਬੋਲੀਏ, ਸੱਚੇ ਧਰਮ ਦੇ ਵਚਨ ਬੋਲੀਏ, ਝੂਠਾ ਹੀ ਨਾ ਬੋਲੀਏ। ਜਿਹੜਾ ਰਸਤਾ ਗੁਰੂ ਸਾਹਿਬ ਦੱਸਦੇ ਹੋਏ ਮਰੀਦ, ਉਸ ਰਸਤੇ ਚੱਲਣਾ ਚਾਹੀਦਾ। ਇਸ ਪ੍ਰਕਾਰ ਗੁਰਾਂ ਦੀ ਹਜੀ ਕੁਛ ਸਖ਼ਤ ਵਡਿਆਈ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ,
ਰੂਪ ਸਤਿਗੁਰਾਂ ਦੀ ਵਡਿਆਈ ਵੱਡੀ ਹੈ।
ਫਲ ਹੈ
ਜਦੋਂ ਜੀਵਾਂ ਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦੀ ਫਲ ਲਾ ਦਿੰਦੇ ਆ ਸੱਚੇ ਪਾਤਸ਼ਾਹ। ਜਿਹੜਾ ਨਾਮ ਹੈ ਉਹ ਬੀਜ ਬੀਜ ਦਿੰਦੇ ਹੈ, ਪ੍ਰੇਮ ਕੀ ਅੰਕੁਰ ਪੈਦਾ ਹੋ ਜਾਂਦਾ ਹੈ ਅਤੇ ਸਤਸੰਤੋਖ ਆਦਿਕ ਪੱਤਰੇ ਹੋ ਜਾਂਦੇ ਹੈ। ਕਰਨਾ ਮੈਤਰੀ ਬਾਣੀਆਂ ਲੱਗ ਜਾਂਦੀਆਂ ਹਨ ਉਹਨਾਂ ਦੇ ਤਾਈ, ਫਿਰ ਉਪਾਸ਼ਰੇ ਕੀ ਫੁੱਲ ਲੱਗ ਜਾਂਦੇ ਹੈ। ਉਹ ਬ੍ਰਹਮ ਗਿਆਨ ਦੀ ਬੀਜ ਹਿਰਦੇ ਦੇ ਜਿਹੜਾ ਹੋਣਾ ਉਹ ਜੀਵ ਦਾ ਹੀ ਫਲ ਲਾ ਦਿੰਦੇ ਹੈ। ਉਹ ਹਰੀਆ ਰੂਪ ਗੁਰਾਂ ਦੀ ਵਡਿਆਈ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ,
ਹਰੀ ਦੇ ਰੂਪ ਸਤਿਗੁਰਾਂ ਦੀ ਵਡਿਆਈ ਵੀ ਤਿਲ ਹਰੀ ਦੇ ਹੈ। ਹਰ ਗੁਰੂ ਨਾਨਕ ਜਿਹੜ ਕਰਕੇ ਉਹ ਬਹੁਤ ਸੰਜੋਨ
ਆਏ।
ਸਤਿਗੁਰੂ ਅੰਤਰ ਗਿਆਨੀ ਹੈ, ਕਿਸੇ ਚੁਗਲੀ ਦੀ ਵਾਰੀਆਂ ਦੀਆਂ ਗੱਲਾਂ ਨਹੀਂ ਕਹੇ ਤੋਂ ਸੁਣਦੇ। ਜਿਹਨਾਂ ਨੂੰ ਮਾਰਾ ਦੱਸਣਾ ਚਾਹੁੰਦੇ ਹੈ ਚੁਗਲਾਂ ਦੀ ਪਰਵਾਹ ਨਹੀਂ ਕਰਦੇ, ਭਾਵੇਂ ਕਿੰਨੇ ਤੇਲ ਵੱਲ ਕੇ ਚੁਗਲੀਆਂ ਕਰਨ, ਕਿਸੇ ਦਾ ਬਚਨ ਸੁਣਦੇ ਨਹੀਂ। ਸਾਰਿਆਂ ਨੂੰ ਹਿਰਦਿਆਂ ਦੀ ਘਰ ਘਰ ਕੇ ਅੰਤਰ ਕੀ ਜਾਣ
ਕਰ
ਸਤਿਗੁਰਾਂ ਦੀ ਵਡਿਆਈ ਇਸ ਪ੍ਰਕਾਰ ਵੱਡੀ ਹੈ। ਪਾਸ਼ਾ ਦੇਵ ਦੇ ਪਰਮੇਸ਼ਵਰ ਹੈ, ਉਹਦਾ ਦਾਨ ਗਿਆਨ ਦੇ ਦਿੰਦੇ ਹੈ, ਉਹਦਾ ਫਿਰ ਕੁਛ ਦੁੱਖ ਨਹੀਂ ਰਹਿੰਦੀ। ਧੰਨਵਾਦ ਦਰ ਕਾਗਜ਼ ਦਿਖਾਰੇ ਜਦ ਨਾਨਕ ਲੇਖਾ ਸਹੀ ਹੈ, ਸਾਰੀ ਕੁਛ ਦੁੱਖ ਉਹਨਾਂ ਨੂੰ ਮਿਲ ਜਾਂਦੀ ਹੈ, ਆਲਾ ਦਾਨ ਮਿਲ ਜਾਂਦਾ। ਉਹ ਦਾਨ ਦੇ ਕੇ ਮਾਰੇ ਪਿੱਛੇ ਤੋਂ ਰਹਿਤ ਕਰ ਦਿੰਦੇ ਹੈ। ਉਹਨਾਂ ਨੂੰ ਕੁੰਡੀ ਦਿਲ ਕੋ ਸੌਂਪੀ ਹੈ, ਕਿਹਨਾਂ ਮਿਲੇ ਭੰਡਾਰ। ਉਹਨਾਂ ਨੇ ਬ੍ਰਹਮ ਵਿਦਿਆ ਦੀ ਕੁੰਡੀ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਮੁਰਤੀ ਦੇ ਭੰਡਾਰੇ ਬਖਸ਼ੇ ਦਿੱਤੇ ਹਨ।
ਹਰੇਕ ਮਹੱਲਾ ਤੀਜਾ, ਤੀਜਾ ਭਾਏ ਦੁੱਖ ਪਾਇਆ,
ਦੂਜਾ ਚੀਜ਼ਾ ਦੀ ਸਾਖੀ ਚ ਲਿਖਿਆ ਯੋਧਾ ਬਣ ਗਿਆ,
ਅਹਿਜਾ ਨਾਲ ਜਾਦੂ ਸੀ। ਲੀਲਾ ਬਣ ਕੇ ਜਿਸਲੇ ਉੱਥੇ ਬਹੁਤ ਦੁੱਖ ਪੈਂਦਾ ਕਿ ਮੈਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ, ਉੱਥੇ ਮੈਨੂੰ ਬੁਲਾਉਣਾ ਚੁੰਦਨੀਆਂ ਹੀ ਸੀ। ਮੈਂ ਉਹ ਜਾਣ ਕੇ ਜਿਸਲੇ ਉੱਥੇ ਰਾਜ ਕੇ ਰਾਣਾ ਪਾਈ ਜਾਂਦਾ ਹੈ, ਉਹ ਸ਼ਬਦ ਗਰੀਬ ਨਿਵਾਸ ਅਤੇ ਪਾਤਸ਼ਾਹ ਹੱਸਦੇ ਬੈਠੇ ਬੈਠੇ ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਕੀ ਕਾਰਨ ਹੈ? ਮਹਾਰਾਜ ਕਹਿੰਦੇ ਭਾਈ ਮਰਦਾਨੇ ਤਾਂ ਕਿਥੋਂ ਫਸ ਗਿਆ। ਸਤਿਗੁਰੂ ਕੀ ਕਾਰਨ ਹੈ? ਮਹਾਰਾਜ ਕਹਿੰਦੇ ਪਾਣੀ ਪੀਣ ਗਿਆ ਸੀ, ਚੰਗਾ ਪੀਰ ਤੇ ਸੁਣਾਉਂਦਾ ਹੁੰਦਾ ਸੀ, ਪਰਚਾਉਂਦਾ ਹੁੰਦਾ ਸੀ, ਅੱਜ ਉਹ ਮੇਧਾ ਬਣ ਗਿਆ। ਗਰੀਬ ਨਿਵਾਸ ਸੰਗੀ ਸੱਚੇ ਪਾਤਸ਼ਾਹ ਜੀ ਉਸ ਵਕਤ ਕਹਿੰਦੇ ਚਲੋ ਮਰਦਾਨੇ ਨੂੰ ਸੁਧਾਰ ਕੇ ਲਿਆਈਏ। ਭਾਈ ਮਰਦਾਨੇ ਨੂੰ ਸੁਣਾਏ ਆ ਕੇ ਮਹਾਰਾਜ ਸਾਹਿਬ ਗੁਰਗਲਤ ਗਏ। ਉਹ ਰਸਤੇ ਵਿੱਚ ਜਿਹੜੀ ਮਿਸਤਰੀ ਸੀ ਪਾਣੀ ਦਾ ਘੜਾ ਖੂਹ ਤੋਂ ਭਰੀ ਆਉਂਦੀ ਸੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੋਰ ਦੋਹਰ ਉੱਠ ਕੇ ਗੱਲ ਵੀ ਕੰਧ ਪਾਉਣਾ ਕੀਤਾ, ਜੇ ਪੈਣ ਲੱਗੀ ਕੰਧ ਉਸੇ ਵੇਲੇ ਘੱਟੀ ਨਹੀਂ ਬਣ ਗਈ। ਭਾਈ ਬਾਲੇ ਨੂੰ ਪੈਣ ਲੱਗੀ ਕੁੱਤੀ ਬਣ ਗਈ। ਉਹ ਜਿਹੜੇ ਘੜੇ ਵਾਲੀ ਆਈ ਹਜ਼ੂਰ ਨੇ ਉਸ ਵੇਲੇ ਬਚਨ ਕੀਤੇ ਤੇ ਕੱਲੇ ਦੀਆਂ ਬੰਗਾਰੀਆਂ ਝੁੱਗੇ ਮੁਸ਼ਕ ਮਜੋ ਨੇ ਅਗਲਾ ਦਾਜ ਨਾਨਕਾ ਦੋ ਘਰ ਕੰਧ ਮਲੇਰ ਇਹ ਜਨਮ ਸਾਖੀ ਦਾ ਸਮਾਸ ਹੈ। ਇਹ ਬਚਨ ਕਹਿਣ ਨਾਲ ਘੜਾ ਉਸ ਸ੍ਰੀ ਦੇ ਸ਼ੈਲੀ ਨਾਲ ਜੁੜ ਗਿਆ। ਬੜੇ ਯਤਨ ਕੀਤੇ ਮੰਤਰੀ ਉਸੇ ਮੀਰ ਸਾਹਿਬ ਸੀ ਇੱਕ ਉਹ ਫਕੀਰ ਦੀ ਚੇਲੀ, ਉਹ ਵੀ ਸਜਾ ਰਾਜ ਤੇ ਰਾਜ ਕਰ ਰਹੀ ਸੀ। ਉਹਨੇ ਵੀ ਬੜੇ ਮੰਤਰੀ ਯੰਤਰ ਕੀਤੇ। ਇਹ ਘੜਾ ਉਹਦੇ ਜਿਵੇਂ ਪਹਾੜ ਗਿਰਿਆ ਹੁੰਦਾ ਉਸ ਪ੍ਰਕਾਰ ਸਰਨਾ ਗਿਰ ਗਿਆ। ਉਸਰੇ ਹੀ ਨਾ ਟੁੱਟੇ ਨਾ ਸੁੱਟੇ ਕਿਸੇ ਟੁੱਟਦੇ ਨਾਲ ਮੈਂ ਪਾਣੀ ਵਿੱਚ ਦਿੱਲੇ ਬਹੁਤ ਦੁਖੀ ਹੋ ਗਈ। ਤੁਸੀਂ ਹੋ ਕੇ ਉਸਨੇ ਕਿਹਾ ਕਿ ਮੈਂ ਲੱਗਿਆ ਕੀਤੀ ਹੈ, ਸੰਤ ਨੂੰ ਨੀਧਰ ਬਣਾ ਲਿਆ, ਉਹਦੀ ਜਲਦੀ ਹੋਈ ਹੈ, ਚੱਲ ਕੇ ਬਖਾਏ। ਗੁਰੂ ਮਹਾਰਾਜ ਸਾਹਿਬ ਜਿੱਥੇ ਜਾ ਬੈਠੇ ਸਨ ਉੱਥੇ ਸਾਰੀਆਂ ਢੋਲਕੀ ਵਜਾਉਂਦੀਆਂ ਆਈਆਂ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ। ਇਹ ਸ਼ਬਦ ਉਚਾਰਨ ਤੋਂ ਕਿਹਾ ਸਾਨੂੰ ਮੰਤਰੀ ਯੰਤਰ ਗੁਰੂ ਸਾਹਿਬ ਸਾਡੇ ਤੇ ਕਰਦੇ ਹੈ। ਹੋਰ ਸ਼ਬਦ ਉਚਾਰਨਾ ਕੀਤਾ, ਮਨ ਚ ਸੱਜੀਏ ਨਾਲ ਦੂਸਰੇ ਹੋਕੇ ਸਾਹਿਬ ਰਾਵਣੀ ਜਾਗ ਜੀ ਹੈ। ਇਹ ਨਾ ਕਹਿਣ ਤੋਂ ਨੂਰ ਸ਼ਾਹ ਹਾਰ ਮੰਨੇ, ਕਹਿ ਕੇ ਮਹਾਰਾਜ ਦਾ ਘੜਾ ਉਤਾਰ ਦਿਓ। ਕਿਰਪਾ ਕਰਕੇ ਇਹ ਕੁੱਤੀਆਂ ਤੇ ਸੂਰੀਆਂ ਬਣੀਆਂ ਹੋਈਆਂ ਬੇਨਤੀ ਕੀਤੀ। ਹਜ਼ੂਰ ਨੇ ਉਸ ਵੇਲੇ ਵਾਹਿਗੁਰੂ ਮੰਤਰ ਕਹਾ ਕੇ ਉਹਦਾ ਘੜਾ ਸਿਰ ਤੋਂ ਲਿਹਾ ਤਾ। ਉਹ ਮਰਦਾਨੇ ਤੋਂ ਭੁੱਲ ਮੰਨੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁੱਤੀਆਂ ਤੇ ਸੂਰੀਆਂ ਬਣੀਆਂ ਨੇ ਵੀ ਮਨੁੱਖ ਦੇ ਵਾਲੀਆਂ ਬਣਾ ਤਾ। ਅੱਗੇ ਵਾਸਤੇ ਕਿਹਾ ਜਦੋਂ ਕੋਈ ਸਾਹਿਬ ਸੰਤ ਮੁੜ ਕੇ ਖਾਵੇ ਸੇਵਾ ਕਰਿਓ, ਅਗੇ ਇਸ ਪ੍ਰਕਾਰ ਵਰਸਨਾ ਕਰਿਓ ਮੰਤਰਾਂ ਮੰਤਰਾਂ ਦੇ। ਉਹ ਸਿੱਖਿਆ ਦਿੱਤੀ। ਉਸ ਵੇਲੇ ਕਿਰਿਆ ਰਾਜ ਕੇ ਮਹਾਰਾਜ ਜੀ ਨੇ ਮਹੱਲਾ ਉਤਾਰਨਾ ਕੀਤਾ। ਮੀਰ ਸਾਹਿਬ ਤਾਈ ਸਾਰੀਆਂ ਇਸਤਰੀਆਂ ਤਾਈ ਉਪਦੇਸ਼ ਰੱਖਿਆ ਹੈ।
ਮਹੱਲਾ ਪਹਿਲਾ ਗੱਲੀ ਅਸੀਂ ਚੱਲੀਆਂ,
ਸੱਚੇ ਪਾਤਸ਼ਾਹ ਕਰਨ ਲੱਗੇ ਅਸੀਂ ਗੱਲਾਂ ਨਾਲ ਤਾਂ ਬੜੀਆਂ ਚੰਗੀਆਂ ਬਣੀਆਂ ਫਿਰਦੀਆਂ, ਬੜੀਆਂ ਨੇਕ ਹੈ, ਪਕੁੱਦਰ ਚ ਆਪਣੇ ਆਪ ਨੂੰ ਤਾਂ ਹੋ ਰਹੀਆਂ
ਹਨ।
ਸਾਡੇ ਜਿਹੜੇ ਆਚਾਰ ਪ੍ਰਸਾਦਾ ਇਹਨਾਂ ਕਰਕੇ ਬੁਰੀਆਂ ਹੈ, ਬੁਰਾਈ ਕਰਦੀਆਂ ਰਹਿੰਦੀਆਂ ਹੈ। ਜਿੰਨੇ ਦੇਸ਼ਾਂ ਸਾਰਿਆਂ ਨੂੰ ਆਦਮੀ ਬਣ ਜਾਣ, ਇਹੋ ਜਿਹੀ ਖੋਟੀ ਦਿੱਤੀ ਹੈ ਸਾਡੇ ਵਿੱਚ ਆਚਾਰਾਂ ਕਰਕੇ ਇੱਡੀਆਂ ਭੈੜੀਆਂ
ਹੈ।
ਮਨ ਕਿਸੇ ਕਾਲੀਆਂ ਮਰ ਕਰਕੇ ਕਿਸੇ ਦੇ ਬੁਦਿੱਤ ਰਖਾਇਆ ਸੀ, ਹਰ ਇੱਕ ਦਿਸ਼ਿਆਂ ਦੀਆਂ ਵਾਸ਼ੀਆਂ ਰੱਖਦੀਆਂ ਤੇ ਕਾਲੀਆਂ ਸਾਡੀਆਂ ਪ੍ਰਤੀਕਾਂ ਹਨ ਪਾਪਾਂ ਦੀਆਂ, ਪਾਪਾਂ ਕਰਕੇ ਸਾਡੀਆਂ ਬੁੱਤੀਆਂ ਕਾਲੀਆਂ ਹੋ ਗਈਆਂ ਹਨ। ਮਨ ਜਿਹੜੀਆਂ ਦਿਸ਼ਿਆਂ ਦੀ ਵਾਸ਼ਨਾ ਕਰਕੇ ਕਿਸੇ ਦਾ ਬੁਦਿੱਤ ਹੋ ਗਏ ਹੈ, ਕਾਲੀਆਂ ਵਿਦਿਆ ਕਰਕੇ ਹੋ ਗਈਆਂ, ਸਿੱਧ ਖੋਟੇ ਕੰਮਾਂ ਦੇ ਕਰਨੇ ਕਰਕੇ ਮਨ ਦੀਆਂ ਪਵਿੱਤਰ ਹੋਈਆਂ, ਇਹ ਕਾਲੀਆਂ ਵਿਦਿਆ ਦੇ ਨਾਲ ਹੋ ਗਈਆਂ ਹਨ।
ਬਾਹਰ ਕਿਤੇ
ਬਾਹਰੋਂ ਚਿੱਟੇ ਹੋਈਆਂ ਚਬੜੀਆਂ ਸਾਡੀਆਂ, ਉਧਰ ਮਰ ਮਰ ਕੇ ਭਾਵੇਂ ਕਾਲਾ ਚੋ ਕਵੇ ਵਰਗਾ ਰੰਗ ਹੋਵੇ, ਚਿੱਟਾ ਰੰਗ ਬਣਾ ਕੇ ਵਿਖਾਉਣੀ, ਇਸ ਪ੍ਰਕਾਰ ਦੀ ਭੈੜੀ ਸਾਡੀ ਹਾਲਤ। ਇਸੇ ਪ੍ਰਕਾਰ ਗੱਲਾਂ ਤਾਂ ਬੜੀਆਂ ਗਿਆਨ ਦੀਆਂ ਮਾਰਦੀਆਂ, ਜਗ ਮਨੁੱਖੀਆਂ ਦਿਲ ਸੱਚੀਆਂ ਜੀ, ਇਸ ਪ੍ਰਕਾਰ ਗੱਲਾਂ ਬੜੀਆਂ ਚੰਗੀਆਂ ਸੋਹਣੀਆਂ ਅਸੀਂ ਮਾਰਦੀਆਂ, ਆਪਣੇ ਆਪ ਨੂੰ ਜਾਨੀ ਤੇ ਕਰਨ ਵਿਦਵਾਨ ਬਣ
ਕੇ
ਆਚਾਰੀ ਆਚਾਰ ਵੇਖ ਲਵੇ ਤਾਂ ਕੋਈ ਕੋਲੇ ਨਾ ਕਰਨ ਦੇ। ਐਸੇ ਸਾਡੇ ਭੈੜੇ ਆਚਾਰ ਕਰਤੱਵ ਹੈ, ਉਹਨਾਂ ਕਰਤੱਵਾਂ ਕਰਕੇ ਸਾਡੀਆਂ ਬੁਰੀਆਂ ਪ੍ਰਤੀਕਾਂ ਹੋ ਰਹੀਆਂ ਹਨ। ਮਨ ਕਰਕੇ ਕਿਸੇ ਦਾ ਪਵਿੱਤਰ ਹੋ ਰਹੀਆਂ ਹਨ, ਸਾਡੀਆਂ ਬੁੱਤੀਆਂ ਕਾਲੀਆਂ ਵਿਦਿਆ ਕਰਕੇ ਪਾਪਾਂ ਕਰਕੇ ਹੋ ਰਹੀਆਂ ਹਨ।
ਬਾਹਰ ਕਿਤਲੀਆ
ਬਾਹਰੋਂ ਚਿੱਟੇ ਕੱਪੜੇ ਬੱਗਾਂ ਬੱਗੇ ਕੱਪੜੇ ਚੀਰ ਸੰਬੰਧੀ ਵਿਖਾਈਆਂ, ਘੁਰਗੁਰ ਦੀਆਂ ਕਾਲੜੇ ਬੱਗੇ ਨਾ ਕੋਈ ਹਨ, ਚਿੱਟੇ ਲੀੜੇ ਕਾਲੇ ਸੰਤ ਬਣ ਕੇ ਬੈਠਦੇ, ਬਾਹਰੋਂ ਚਿੱਟੇ ਰੰਗ ਵਾਲੇ ਮਹਾਤਮਾ ਬਣੇ ਵਿਖਾਉਂਦੇ ਵੀ ਸਾਰੇ ਬੜਾ ਸੁੰਦਰ ਚਿੱਟੀਆਂ ਮਾਲਾ ਹੈ,
ਕਿਤੇ ਸਾਡੇ ਬਸਤਰ ਇਹ ਕਿਤੀਆਂ ਇਸਾਕਾਂ ਪਹਿਰ ਪਹਿਰ ਕੇ ਕਿਤੇ ਨਹੀਂ ਬਣਿਆ ਜਾਂਦਾ।
ਰੀਸਾ ਕਰੇ ਕਿਨਾਰੀਆ
ਰੀਸਾ ਬਜ਼ੁਰਗ ਮਾਨੀਆਂ ਦੀਆਂ ਅਸੀਂ ਕਰਦੇ ਹਾਂ। ਉਹਦੇ ਪਤੀ ਨੂੰ ਕਿਹ ਲੱਗੀ ਸੁੱਕੇ ਪੈਣ ਪਾਣੀ ਮੰਗਿਆ ਲੈ ਕੇ ਕਟੋਰਾ ਖੜੀ ਰਹੀ ਜਿਹੜੇ ਖੜੀ ਰਹੀ ਕਟੋਰਾ ਲੈ ਕੇ ਉਹ ਫੇਰ ਸੌ ਗਿਆ ਜਾਗਿਆ ਨਾ ਉਸ ਵੇਲੇ ਘਾਸ ਸੜਦੀ ਸੀ ਮੋਹਾ ਉੱਥੇ ਹੀ ਖੜਾ ਰਿਹਾ ਇਸ ਕਰਕੇ ਮੋਹਾ ਨੂੰ ਦੂਸਰੀ ਆਈ ਚੋਣੇ ਕਹਿਣ ਲੱਗੀ ਭੈਣੇ ਮੂਹਰਾ ਖੜਾ ਕਹਿੰਦੇ ਮੈਂ ਤਾਂ ਪਤੀ ਦੀ ਸਿਆਹੀ ਪਾਣੀ ਲਈ ਖੜੀ ਹੈ ਮੂਹਰਾ ਆਪੇ ਹੀ ਮੇਰਾ ਘਰ ਖੜ ਗਿਆ ਇਹ ਸੁਣ ਕੇ ਕਹਿੰਦੀ ਮੈਂ ਵੀ ਕਰਾਂ ਇਹ ਸੇਵਾ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਤੂੰ ਸੌ ਜਾ ਤੇ ਮੈਂ ਹਲਦਾ ਖੱਟੇ ਆਇਆ ਸੀ ਤੇ ਮੈਂ ਪਾਣੀ ਤੋਂ ਮੰਗੀ ਜਾ ਕੇ ਮੈਂ ਪਾਣੀ ਤੈਨੂੰ ਪਿਆਵਾਂਗੀ ਉਸ ਵੇਲੇ ਸੁੱਕੇ ਨੂੰ ਉਹਨਾਂ ਤੋਂ ਜਾਗਿਆ ਨਾ ਨੀਂਦ ਆਈ ਅਸੀਂ ਉਹ ਦਰੀਆਂ ਮਾਰ ਕੇ ਘਾਟ ਛੱਡਣ ਲੱਗੀ ਅੱਧੀ ਸਬਜ਼ੀ ਛੱਡ ਗਈ ਉਸ ਵੇਲੇ ਜਗਾਇਆ ਪਹਿਲਾਂ ਪਾਣੀ ਮੈਂ ਪਾਣੀ ਲੈਣ ਗਈ ਤੇ ਉਹ ਸੌ ਗਿਆ ਜਿਸ ਵੇਲੇ ਫਿਰ ਸੌ ਗਿਆ ਫਿਰ ਇਹਨੇ ਹੱਥ ਮਾਰ ਕੇ ਜਾਂ ਕੋਈ ਪੈਰ ਦਾ ਇਸ਼ਾਰਾ ਕਰਕੇ ਜਗਾ ਕੇ ਪਾਣੀ ਲੈਣ ਲੱਗੀ ਤੇ ਮੂਹਰਾ ਖੜਿਆ ਹੀ ਨਾ ਉਹ ਵਿੱਚੋਂ ਡੁੱਬ ਗਿਆ ਉਸ ਵੇਲੇ ਉੱਠੀ ਚ ਜਦੋਂ ਡੁੱਬ ਗਿਆ ਕਹਿੰਦੀ ਮੈਂ ਤਾਂ ਸੱਚੀ ਹਾਂ ਪਰ ਤੇਰੇ ਪੈਰ ਨੂੰ ਉਹਦੇ ਗੋਡੇ ਭੰਗ ਕੇ ਮੂਹਰਾ ਮਾਰ ਕੇ ਥੋੜੀਆਂ ਹੁੰਦੀਆਂ ਮਹਾਰਾਜ ਸਾਹਿਬ ਕਹਿੰਦੇ ਹਨ ਉਹਨਾਂ ਮੂਹਰੇ ਰਾਜ ਖੜੇ ਕਰ ਦਿੱਤੇ ਖੁਦੇ ਹੀ ਆਕਾਸ਼ ਚ ਖੜੇ ਰਹਿੰਦੇ ਸੱਚ ਕਰਕੇ ਉਹਨਾਂ ਬੀਬੀਆਂ ਦੀ ਸਤਵਾਈਆਂ ਦੀਆਂ ਰੀਸਾਂ ਕਰ ਗਈਆਂ ਪਹਿਲ ਕਰਦੀਆਂ ਹਰ ਵਕਤ ਉਹਨਾਂ ਨੂੰ ਰੀਸਾਂ ਕਰਦੀਆਂ ਅੱਗੋਂ ਸਾਡੇ ਚ ਬੜੇ ਭਾਰੀ ਹੈ ਆਪ ਗੁਨਾਹਾਂ ਦੀਆਂ ਭਰੀਆਂ ਹੋਈਆਂ
ਲਾਲ ਖਸਮੇ ਰੱਤੀਆਂ
ਇਸੇ ਪ੍ਰਕਾਰ ਲਾਲ ਖਸਮੇ ਰੱਤੀਆਂ ਜਿਹੜੀਆਂ ਖਸਮਾਂ ਕਾਲ ਕੁਛ ਦੇ ਨਾਲ ਰਲੀਆਂ ਹੋਈਆਂ ਹਨ ਉਹ ਤਾਂ ਸੁਖ ਦੀਆਂ ਰਲੀਆਂ ਖੁਸ਼ੀਆਂ ਮਾਣਦੀਆਂ ਹਨ ਬਲ ਉਹਨਾਂ ਦੇ ਮਾਪਿਆਂ ਦਾ ਵੀ ਹੈ ਭਰਾਵਾਂ ਦਾ ਵੀ ਹੈ ਅਤੇ ਆਪਦੇ ਸਰੀਰਕ ਬਲ ਵੀ ਹੈ ਅਤੇ ਗੁਣਾਂ ਦਾ ਬਲ ਵੀ ਹੈ ਫਿਰ ਮਕਾਨੀਆਂ ਬਣੀਆਂ ਹੋਈਆਂ ਹਨ ਸਤਿਕਾਰ ਸਾਰੀ ਦੁਨੀਆਂ ਚ ਲੈਟ ਬੀਬੀਆਂ ਜਾਣ ਕੇ ਫਿਰ ਵੀ ਮਾਣ ਨਹੀਂ ਕਰਦੀਆਂ ਮਾਨ ਤੋਂ ਰਹਿਤ ਰਹਿੰਦੀਆਂ ਹਨ
ਨਾਨਕ ਜਨਮ ਸਕਾਰ
ਉਹਨਾਂ ਬੀਬੀਆਂ ਦਾ ਜਨਮ ਸਕਾਰ ਹੈ ਉਹਨਾਂ ਦੇ ਨਾਲ ਪਰਮੇਸ਼ੁਰ ਗੁਣ ਸਿਖਾਉਣ ਵਾਸਤੇ ਉਹਨਾਂ ਦਾ ਵੀ ਜਨਮ ਸਕਾਰ ਹੋ ਜੇ ਕੋਈ ਪਤੀਵਰ ਧਰਮ ਵਾਲੀਆਂ ਹੋ ਕੇ ਸਫਲੀਆਂ ਹੋ ਜਾਣ ਇਸ ਪ੍ਰਕਾਰ ਦਾ ਇਹ ਪਵਿੱਤਰ ਦਾ ਧਰਮ ਦਾ ਉਪਦੇਸ਼ ਦਿੱਤਾ ਹੈ ਇਸੇ ਪ੍ਰਕਾਰ ਫੇਰ ਪੜੋ ਬ੍ਰਹਮ ਗਿਆਨੀਆਂ ਦੀ ਕਰਦੇ ਹੈ ਤੇ ਜਿਹੜੇ ਸਾਰੇ ਜਗਤ ਨੂੰ ਮੁਕਤਾ ਜਾਣ ਵਾਲੇ ਹੈ
ਡਰ ਖੜੀਆ
ਜਿਹੜੇ ਪਰਮੇਸ਼ੁਰ ਦੇ ਡਰ ਗਿਆਨ ਵਿੱਚ ਖੜੀਆਂ ਸਮਾਜ ਚਿੱਤ ਹੋ ਕੇ ਹਰ ਵਾਰ ਦੂਜੇ ਲਾ ਕੇ ਸੇਵਨ ਕਰਦੇ ਜੀਵਨ ਵਿੱਚ ਆਨੰਦ ਮਾਣਦੇ
ਹੈ
ਉਹਨਾਂ ਦੀਆਂ ਬੁੱਧੀਆਂ ਫਸਲ ਪਰਮੇਸ਼ੁਰ ਦੇ ਨਾਲ ਰਲੀਆਂ ਹੋਈਆਂ ਹਨ ਉਹ ਸੁੱਖ ਨੂੰ ਵਾਹਿਗੁਰੂ ਦੀਆਂ ਰਲੀਆਂ ਖੁਸ਼ੀਆਂ ਮਹਾਤਮਾ ਮਾਣਦੀਆਂ ਹਨ ਸਖੀਆਂ ਉਹਨਾਂ ਚ ਡਰ ਹੈ ਜਗਤ ਨੂੰ ਰੱਜ ਲੈਣਾ ਜਗਤ ਨੂੰ ਢਾ ਦੇਣਾ ਫਿਰ ਪਾਣ ਦੇ ਹੁੰਦੇ ਹੋਇਆ ਮਕਾਨੀਆਂ ਰਹਿੰਦੀਆਂ ਜਿਵੇਂ ਸਰਵਰ ਹਕੀਰ ਔਰੰਗਜ਼ੇਬ ਦੀ ਕੈਦ ਵਿੱਚ ਪਿਆ ਹੋਇਆ ਸੀ ਉਸ ਨੂੰ ਜਾ ਕੇ ਇੱਕ ਰੂਮ ਦੇ ਮਰ ਕੇ ਬਾਦਸ਼ਾਹ ਦੇ ਵਜ਼ੀਰ ਨੂੰ ਜਾ ਕੇ ਮਿਲ ਕੇ ਪੁੱਛਿਆ ਇਹ ਵਜ਼ੀਰ ਤੂੰ ਸ਼ੁਕਰ ਦੇ ਸਗਰ ਦੇ ਅਰਥਾਂ ਨੂੰ ਦੱਸ ਤੇ ਕਹਿਣ ਲੱਗਾ ਮੈਂ ਸ਼ੁਕਰ ਦੀ ਗੱਲ ਦੱਸਦਾ ਮੈਂ ਆਕਾਸ਼ ਵੱਲ ਤੱਕੋ ਕਿ ਕਿੰਨੇ ਫਰਿਸ਼ਤੇ ਮੇਰੀ ਆਗਿਆ ਚ ਖੜੇ ਹੈ ਇਹ ਆਗਿਆ ਦੇਵੇ ਜੋ ਕਹੇਗਾ ਉਲਟਾ ਧਰਤੀ ਉਲਟਾ ਦੇਵੇ ਜੋ ਕਹੇਗਾ ਮੁਲਕ ਨੂੰ ਜਿਵੇਂ ਤੂੰ ਕਹੋ ਉਹ ਕਰ ਦਈਏ ਪਰ ਇਹ ਸ਼ੁਕਰ ਹੈ ਕਿ ਵਾਹਿਗੁਰੂ ਦਾ ਮੈਨੂੰ ਇੰਨੀ ਵਾਹਿਗੁਰੂ ਵਰਤੋਂ ਦਿੱਤੀ ਹੈ ਇੰਨੇ ਕਾਗਜ਼ ਦੁਆਰਾ ਬਣਾਇਆ ਹੈ ਇਹ ਤਾਂ ਸ਼ੁਕਰ ਹੈ ਜੀ ਅਤੇ ਹੋਰ ਉਸੇ ਵੇਲੇ ਕਈਆਂ ਤੋਂ ਕੁੱਟ ਪਈ ਉਹ ਵੀ ਸਰਵਰ ਨੂੰ ਵੀ ਚੁੱਕਿਆ ਗਿਆ ਤੇ ਮੀਰ ਦਾ ਪਿਆਲਾ ਪੈ ਗਿਆ ਪੀ ਕੇ ਸਬਰ ਕੀਤਾ ਕਹਿੰਦੇ ਇੰਨੀ ਵਰਤੋਂ ਦਿੱਤੀ ਹੈ ਵਾਹਿਗੁਰੂ ਸ਼ੁਕਰ ਹੈ ਅਤੇ ਇਹ ਵਾਹਿਗੁਰੂ ਦੀ ਪਾਦਕ ਨੂੰ ਪਾ ਕੇ ਅਸੀਂ ਫਿਰ ਵੀ ਜੋ ਪਰਮੇਸ਼ੁਰ ਦੀ ਰਜਾਤ ਹੁੰਦਾ ਉਹਦੇ ਵਿੱਚ ਸਬਰ ਕਰਦੇ ਹੈ ਜੋ ਲੂਣ ਦਾ ਪਿਆਲਾ ਪੀਂਦਾ ਉਹਦੇ ਵਿੱਚ ਸਬਰ ਕੀਤਾ ਹੋਰ ਨੂੰ ਕੋਈ ਚਾਹਨਾ ਰਹੀ ਇਹ ਸਬਰ ਕੋਈ ਸੋਚਣ ਲਈ ਮੈਨੂੰ ਉਹਨੇ ਰੂਮ ਬਣਾ ਕੇ ਬਾਦਸ਼ਾਹ ਨੇ ਵਜ਼ੀਰ ਨੂੰ ਪੁੱਛ ਕੇ ਗਿਆ ਸੀ ਔਰੰਗਜ਼ੇਬ ਦੀ ਕੈਦ ਜਦੋਂ ਕਿਹਾ ਸੀ ਸਰਵਰ ਫਕੀਰ ਤੇ ਹਜ਼ੂਰ ਫਰਮਾਉਂਦੇ ਹਨ ਇਸੇ ਤਰ੍ਹਾਂ ਬਲ ਹੈ ਕਿ ਸਾਰੀ ਖਲਕਤ ਆਪਦੇ ਜੀਵਨ ਜੋ ਕੌਣ ਵਾਸਨਾ ਕਰਾਵੇ ਫਿਰ ਨਿਰਵਰ ਜੋ ਬਣ ਕੇ ਰਹਿੰਦੇ ਹੋ ਦਿਖਾਉਂਦੇ ਨੀ ਆਪਦਾ ਜੋਰ ਕਰਨ ਆਪਦੇ ਬਲ ਨੂੰ ਵਰਤਦੇ ਨੀ ਹਨ ਸਾਰੀ ਦੁਨੀਆਂ ਸਤਿਕਾਰ ਕਰਦੀ ਹੈ ਪਿਆਰ ਕਰਦੀ ਹੈ ਜੋ ਵੀ ਮਾਨ ਤੋਂ ਰਹਿ ਪਹੁੰਚੇ ਰਹਿੰਦੇ ਹਨ ਮਹਾਤਮਾ
ਨਾਲ ਨਾਨਕ ਜਨਮ ਸਤਿਕਾਰ
ਉਹਨਾਂ ਦਾ ਜਨਮ ਗੁਰੂ ਸਾਹਿਬ ਜੀ ਕਹਿੰਦੇ ਸਤਿਕਾਰ ਦਾ ਸਖਲਾ ਹੈ
ਸੰਗ ਮਿਲਾ
ਉਹਨਾਂ ਮਹਾਤਮਾ ਦੀ ਸੰਗਤ ਹੋਏਗੀ ਅਸੀਂ ਜਦੋਂ ਪਰਮੇਸ਼ਵਰ ਮੇਲ ਦੇਵੇ ਤਾਂ ਸਾਡਾ ਵੀ ਜਨਮ ਸਤਿਕਾਰ ਸਖਲਾ ਹੋ ਸਕਦਾ ਹੈ
ਤੂੰ ਆਪੇ ਡਰ ਜਾਲ ਮੀਨਾ ਹੈ
ਆਪੇ ਪਾਤਸ਼ਾਹ ਸਰਵ ਰੂਪ ਕਰਕੇ ਵਾਹਿਗੁਰੂ ਨੂੰ ਕਹਿੰਦੇ ਹਨ
ਤੂੰ ਆਪੇ ਜਲ ਮੀਨਾ ਹੈ
ਪਰਮੇਸ਼ਰ ਜਲ ਰੂਪ ਦੀ ਤੂੰ ਆਪ ਹੈ ਤੇ ਮੱਛੀਆਂ ਰੂਪ ਦੀ ਤੂੰ ਆਪ ਹੈ
ਆਪੇ ਹੀ ਆਪ ਜਾਲ
ਆਪੇ ਹੀ ਆਪ ਮਾਰਾ ਜਾਲ ਹੈ
ਤੂੰ ਆਪੇ ਜਾਲ ਬਤਾਏਗਾ
ਤੂੰ ਆਪ ਹੀ ਮਾਰਾ ਜਾਲ ਨੂੰ ਬਤਾਏਗਾ ਫੇਰਨ ਵਾਲਾ ਕੌਣ ਵਾਲਾ ਹੈ
ਆਪੇ ਵਿੱਚ ਸੇਵਾ
ਆਪ ਹੀ ਵਿੱਚ ਸਵਾਲ ਜਾਲਾ ਹੁੰਦਾ ਜਿਸ ਪ੍ਰਕਾਰ ਇਹ ਜਾਲਾ ਵੀ ਆਪ ਹੋ ਰਿਹਾ ਹੈ
ਤੂੰ ਆਪੇ ਕਮਲ ਅਲਪਤ ਹੈ
ਆਪ ਹੀ ਕੌਲ ਜੀ ਨੇ ਨਿਰਲੇਪ ਰਹਿੰਦਾ ਹੈ ਕੌਲ ਨੂੰ ਨਿਰਲੇਪ ਦੀ ਤੂੰ ਆਪ ਹੀ ਹੈ ਕੌਲ ਫੁੱਲ ਵੀ ਨਹੀਂ ਆਈ
ਹੈ ਹੱਥਾਂ ਵਿੱਚ ਗੁਲਾਲ
ਸੰਗਦੇ ਹੱਥਾਂ ਵਿੱਚ ਗੁਲਾਲ ਨੂੰ ਰੰਗ ਦਾ ਹੁੰਦਾ ਰੰਗ ਵਿੱਚੋਂ ਲੈਣਾ ਪਾਣੀ ਸੰਗਦੇ ਹੱਥ ਵਿੱਚ ਗੁਲਾਲ ਪਾਣੀ ਹੈ ਸਮੁੰਦਰ ਦਾ ਦਰਿਆਵਾਂ ਦਾ ਉਹ ਵਿੱਚ ਨਿਰਲੇਪ ਰਹਿਣ ਵਾਲਾ ਕੌਲ ਵੀ ਤੂੰ ਆਪ ਹੀ ਹੈ
ਤੂੰ ਆਪੇ ਮੁਕਤ ਕਰਾਏਗਾ
ਇਸੇ ਪ੍ਰਕਾਰ ਫੇਰ ਪੂਰੇ
ਤੂੰ ਆਪੇ ਜਲ ਮੀਨਾ ਹੈ ਆਪੇ
ਮਹਾਰਾਜ ਤੂੰ ਮੋਹ ਰੂਪੀ ਪਦਾਰਥ ਹੈ ਰੂਪੀ ਜਲ ਹੈ ਤੇ ਜੀਵ ਦੀ ਮੱਛੀ ਵੀ ਤੂੰ ਆਪ ਹੀ ਹੈ
ਆਪੇ ਹੀ ਆਪ ਜਾਲ
ਆਪੇ ਹੀ ਆਪ ਮਾਰਾ ਮੋਹ ਰੂਪੀ ਜਾਲ ਪਾਉਣ ਵਾਲਾ ਹੈ
ਤੂੰ ਆਪੇ ਜਾਲ ਬਤਾਏਗਾ
ਆਪ ਹੀ ਜਗਾਂ ਦਾ ਜਾਲ ਬਤਾਏਗਾ ਸਿਰਾਂ ਖਰਾਬ ਨੇ ਸਿਰਾਂ ਵਿੱਚ
ਆਪੇ ਵਿੱਚ ਸੇਵਾ
ਆਪ ਹੀ ਵਿੱਚ ਸਵਾਲ ਜਾਲੇ ਵੀ ਨਹੀਂ ਪਦਾਰਥ ਰੂਪ ਹੋ ਰਿਹਾ ਹੈ
ਤੂੰ ਆਪੇ ਕਮਲ ਅਲੰਕ ਹੈ
ਤੂੰ ਆਪ ਹੀ ਸੰਤ ਰੂਪ ਹੋ ਕੇ ਕੌਲ ਦੀ ਨੂੰ ਨਿਰਲੇਪ ਰਹਿਣ ਵਾਲਾ ਹੈ
ਹੱਥਾਂ ਵਿੱਚ ਗੁਲਾਲ
ਸੈਂਕੜੇ ਹੱਥ ਗੁਲਾਲ ਪਾਣੀ ਪਦਾਰਥਾਂ ਦੇ ਵਿੱਚ ਸੈਂਕੜੇ ਹੱਥਾਂ ਨੂੰ ਸਰਗ ਆਦਿਕਾਂ ਨੂੰ ਜਿੰਨੇ ਸੁੱਖ ਹੈ ਉਹਨਾਂ ਨੂੰ ਵੀ ਬਰਮ ਲੋਕ ਦੇ ਸੁੱਖਾਂ ਨੂੰ ਵੀ ਛੱਡ ਦਿੰਦੇ ਸੈਂਕੜੇ ਹੱਥਾਂ ਗੁਲਾਲ ਪਾਣੀ ਦੀ ਨਹੀਂ ਪਦਾਰਥਾਂ ਨੂੰ ਛੱਡ ਕੇ ਨਿਰਲੇਪ ਰਹਿੰਦਾ ਹੈ
ਤੂੰ ਆਪੇ ਮੁਕਤ ਕਰਾਏਗਾ
ਤੂੰ ਆਪ ਹੀ ਸੱਚੇ ਪਾਤਸ਼ਾਹ ਮੁਕਤ ਕਰਾ ਦਿੰਦਾ ਹੈ ਫਿਰ ਪੜੇ ਹੋ ਸੁੱਖ ਸਹਿ
ਹੱਥੋਂ ਤੂੰ ਆਪੇ ਕਮਲ ਅਲਿਪਤ ਹੈ ਤੂੰ ਆਪੇ ਜਲ ਮੀਨਾ ਹੈ
ਆਪੇ ਤਰੋਣ ਰੂਪੀ ਜਲ ਹੈ ਆਪ ਹੀ ਤਰੋਣ ਰੂਪੀ ਜਲ ਦੀ ਮੱਛੀਆਂ ਵੀ ਹੋਏ ਅਧਿਕਾਰੀ ਹੈ ਆਪ
ਆਪੇ ਹੀ ਆਪ ਜਾਲ
ਆਪੇ ਹੀ ਆਪ ਮਾਰੇ ਸੱਚੇ ਪਾਤਸ਼ਾਹ ਆਪਣੇ ਜਸ ਆਪ ਸੁਣੇ ਆਪਣੇ ਆਪ ਸੇਵਕਾਂ ਤੇ ਆਪ ਹੀ ਮੋਹਤ ਹੋਣ ਵਾਲਾ ਹੈ ਆਪ ਹੀ ਸਾਰਿਆਂ ਦੇ ਮੋਹਤ ਹੋਣ ਵਾਲਾ ਹੋ ਕੇ ਜਾਲ ਵੀ ਦਿੱਤੇ ਆਪ ਹੀ
ਤੂੰ ਆਪੇ ਜਾਲ ਬਤਾਏਗਾ
ਆਪ ਹੀ ਮਾਰੇ ਤਰੋਣ ਰੂਪੀ ਜਾਲ ਬਤਾ ਦਿੰਦਾ ਹੈ
ਆਪੇ ਵਿੱਚ ਸੇਵਾ
ਆਪ ਹੀ ਸੱਚੇ ਪਾਤਸ਼ਾਹ ਸਵਾਲ ਜਾਲੇ ਵੀ ਨਹੀਂ ਆਏ ਸਵਾਲ ਜਾਲੇ ਦਾ ਨਾ ਹੁੰਦਾ ਆਪ ਹੀ ਸੱਚੇ ਪਾਤਸ਼ਾਹ ਪਦਾਰਥਾਂ ਨੂੰ ਕੋਈ ਜਾਲਾ ਦੇਣ ਵਾਲਾ ਹੈ ਜਿਹੜੇ ਪਦਾਰਥਾਂ ਚ ਜੁੜ ਜਾਂਦੇ ਹੈ ਤੇਰੇ ਨਾਲ ਜੁੜੇ ਨਹੀਂ ਰਹਿੰਦੇ ਪਦਾਰਥਾਂ ਦੇ ਭੋਗਾਂ ਚ ਫਸ ਜਾਂਦੇ ਹੈ ਹੱਥ ਮਾਤਾ ਰੂਪ ਹੋ ਕੇ ਇਹ ਬ੍ਰਹਮ ਤੂੰ ਆਪ ਹੀ ਕਾਲ ਰੂਪ ਹੈ ਆਪ ਹੀ ਸਾਂਝ ਨਿਰਲੇਪ ਰੂਪ ਹੈ
ਹੱਥਾਂ ਵਿੱਚ ਗੁਲਾਲ
ਸੰਕੜੇ ਹੱਥਾਂ ਵਿੱਚ ਗੁਲਾਲ ਨਾ ਬੋਲ ਹੋਵੇ ਸ਼ਾਸਤਰਾਂ ਦਾ ਸ਼ਾਸਤਰਾਂ ਕਰਕੇ ਜਿਹੜੇ ਗੁਲ ਭੋਗ ਸੁਣੀ ਉਹ ਸਵਰਗ ਆਦਿਕਾਂ ਦੇ ਉਹਨਾਂ ਦੀ ਜਿਹੜੀ ਲਾਲਸਾ ਹੈ ਉਹਨਾਂ ਦੇ ਵਿੱਚ ਕੋਈ ਸੱਚੇ ਪਾਤਸ਼ਾਹ ਪ੍ਰੇਮ ਰੰਗ ਚ ਰਹਿਣ ਵਾਲਾ ਨਿਰਲੇਪ ਰਹਿਣ ਵਾਲਾ ਕੋਈ ਆਪ ਹੈ ਗੁਰ ਜਿੱਦਾਂ ਸ਼ਾਸਤਰਾਂ ਦੁਆਰਾ ਜਿਹੜੇ ਬਰਮ ਲੋਕ ਦੇ ਸੁੱਖ ਸੁਣੀ ਗਏ ਹੈ ਉਹਨਾਂ ਦੀ ਲਾਲਸਾ ਤੋਂ ਵੀ ਕੋਈ ਮਹਾਰਾਜ ਨਿਰਲੇਪ ਰਹਿਣ ਵਾਲਾ ਹੈ ਆਪ ਦੇ ਰੰਗ ਵਿੱਚ
ਹੱਥਾਂ ਵਿੱਚ ਗੁਲਾਲ
ਹੱਥਾਂ ਗੁਲਾਲ ਰੰਗ ਦੇ ਪਾਣੀ ਹੈ ਪਦਾਰਥ ਉਹਦੇ ਤੋਂ ਨਿਰਲੇਪ ਰਹਿੰਦਾ ਹੈ
ਤੂੰ ਆਪੇ ਮੁਕਤ ਕਰਾਏਗਾ
ਆਪ ਹੀ ਮਾਰਾ ਇਹਨਾਂ ਨੂੰ ਤੁਸੀਂ ਮੁਕਤ ਕਰਾ
ਦਿੰਦੇ
ਹੋ ਇੱਕ ਮਨੁੱਖ ਮਾਤਰ ਮਾਰਾ ਘੜੀ ਤੋਂ ਸਾਰ ਕਰ ਦਿੰਦੀ ਉਹਨੂੰ ਮੁਕਤ ਕਰ ਦੇਣਾ ਚਾਹੀ ਉਹਨੂੰ ਮਿਲ ਤੋੜ ਕੇ ਪਦਾਰਥ ਹੈ ਵੱਲੋਂ ਪਾਲ ਵਿੱਚ ਲਾ ਕੇ ਮੁਕਤ ਕਰ ਦਿੰਦਾ ਐਸਾ ਕਿਹੜਾ ਸਰਕਾਰੀ ਗੁਰਜ ਹੈ ਜਦੋਂ ਇੱਕ ਮਨੁੱਖ ਮਾਤਰ ਵੀ ਮਾਰਾ ਸਾਰੀ ਉਮਰ ਤੋਂ ਉਹਦੇ ਵੱਲ ਸੈਰ ਕਰਦੇ ਹੈ ਉਹ ਮਨੁੱਖ ਮੁਕਤੀ ਮੁਕਤ ਕਰ ਦਿੰਦਾ ਅਸੀਂ ਬਸ ਕਰ ਦਿੰਦੇ ਜੇ ਤੁਸੀਂ ਆਏ ਹੋ ਸਾਰ ਸਾਸ ਕੇ ਬੀਜੇ